ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਸਭ ਹੀ ਕਰਮਾਂ ਕੇ ਆਰੰਭ ਵਿਖੇ, ਬੁੱਧ ਮਾਨ ਸਦਾ ਫਲ ਕੋ ਸਿਮਰੇ, ਅਤ ਪ੍ਰਾਰੰਭ ਧਾਂਤ ਕਰੇ ਗਮਨ, ਜਿਨ ਕੋ ਫਲ ਕਰੂਰ ਸੋ ਦੂਰ ਹਰੇ। ਸਭ ਹੀ ਕਰਮਾਂ ਕੇ ਆਰੰਭ ਵਿਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਅੱਜ ਅੱਠਵਾਂ ਅਧਿਆਇ ਦੀ ਵਿਚਾਰ ਜੋ ਕੱਲ੍ਹ ਦੀ ਸ਼ੁਰੂ ਕੀਤੀ ਹੈ ਉਹੀ ਕਰ ਰਹੇ ਹਾਂ। ਸੱਤ ਛੰਦ ਜਿਹੜੇ ਹੈ ਉਹ ਹੋ ਚੁੱਕੇ ਅੱਠਵੇਂ ਅਧਿਆਇ ਦੇ। ਅੱਜ ਅੱਠਵਾਂ ਛੰਦ ਜੋ ਸਵਈਏ ਰੂਪ ਵਿੱਚ ਉਹਦੀ ਵਿਚਾਰ ਕਰਾਂਗੇ। ਕਈ ਥਾਵਾਂ ਦੇ ਗ੍ਰੰਥਾਂ ਵਿੱਚ ਜਿਹੜਾ ਦੋਹਰਾ ਹੁੰਦਾ ਹੈ, ਅਗਲਾ ਨੌਵਾਂ, ਪ੍ਰਥਮੇ ਕਰਮ ਵਿਭਾਗ ਕੋ ਸਿਮਰੇ ਹੋਤ ਪਰਮੋਦ, ਉਹ ਦੋਹਰੇ ਦੇ ਨਾਲ ਹੀ ਮਿਲ ਕੇ ਭਾਵ ਅੱਠਵੇਂ ਛੰਦ 'ਤੇ ਕੀਤਾ ਹੈ। ਕਈ ਜਿਹੜਾ ਥਾਵਾਂ 'ਤੇ ਟੀਕਾਕਰਾਂ ਨੇ ਨੌਵਾਂ ਸਵਈਆ ਕੀਤਾ, ਅੱਠਵਾਂ ਸਵਈਆ ਕੀਤਾ, ਨੌਵਾਂ ਦੋਹਰਾ ਕੀਤਾ ਹੈ। ਸੋ ਕੁਝ ਵੀ ਹੋਵੇ, ਛੰਦ ਪੂਰੇ ਹੀ ਹੈ। ਜਾਂ ਦੋਹਰੇ ਇਕੱਠੇ ਕਰ ਲਓ ਜਾਂ ਸਵਈਏ ਦੋਨੋਂ ਇਕੱਠੇ ਕਰ ਲਓ, ਇੱਕ ਹੀ ਗੱਲ ਹੈ, ਜਿਹਦੇ ਵਿੱਚ ਕੋਈ ਅਨਰਥ ਨਹੀਂ ਹੈ। ਕਿਉਂਕਿ ਛੰਦਾਂ ਦੀ ਗਿਣਤੀ ਪੂਰੀ ਹੋਣੀ ਚਾਹੀਦੀ ਹੈ ਅਤੇ ਪਾਠਾਂ ਦੀ ਸੋਧ ਸਦਾਈ ਹੋਣੀ ਚਾਹੀਦੀ। ਅੱਗੇ ਪਿੱਛੇ ਦੋਹਰਾ ਸਵਈਆ ਹੋ ਗਿਆ, ਉਹਦੇ ਵਿੱਚ ਕੋਈ ਗੱਲ ਨਹੀਂ। ਸੋ ਅੱਜ ਆਵਾ ਸਵਈਆ ਜੋ ਪੰਡਿਤ ਹਰਦਿਆਲ ਜੀ ਨੇ ਲਿਖਿਆ ਹੈ, ਵੀ ਮਨੁੱਖ ਨੂੰ ਕੁਝ ਵੀ ਕਰਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ, ਸਿਆਣੇ ਕੀ ਕਰਦੇ ਹੈ, ਬੜੇ ਵਿਚਾਰ ਕੇ ਕਿਸੇ ਨੇ ਕਰਮ ਨੂੰ ਹੱਥ ਪਾਵੇ, ਕਿਉਂਕਿ ਬਾਅਦ ਵਿੱਚ ਪਛਤਾਉਣਾ ਕਿਸੇ ਕੰਮ ਨਹੀਂ ਹੈ। ਜਿਹੜੇ ਉੱਤਮ ਪੁਰਖ ਆ ਉਹਨਾਂ ਦੇ ਲੱਛਣ ਸਵਈਏ ਵਿੱਚ ਉਚਾਰਨਗੇ। ਸਭ ਹੀ ਕਰਮਾਂ ਕੇ ਆਰੰਭ ਵੇਖੇ, ਕਹਿੰਦੇ ਸਾਰੇ ਹੀ ਕਰਮਾਂ ਦੇ ਆਰੰਭ ਦੇ ਵਿਖੇ ਵਿੱਚ, ਆਰੰਭ ਕਹੀਏ ਸ਼ੁਰੂ ਵਿੱਚ ਜਾਂ ਸ਼ੁਰੂਆਤ ਵਿੱਚ, ਸਭ ਹੀ ਸਾਰੇ ਹੀ ਕਰਮਾਂ ਦੇ ਆਰੰਭ ਦੇ ਵਿੱਚ, ਸੁਬੁੱਧ ਮਾਨ ਸਦਾ ਫਲ ਕੋ ਸਿਮਰੇ। ਬੁੱਧ ਮਾਨ ਕਹੀਏ ਜਿਹੜਾ ਸਿਆਣਾ ਨਾ, ਸਮਝਦਾਰ, ਅਕਲ ਵਾਲਾ, ਉਹ ਸਦਾ ਕਹੀਏ ਹਮੇਸ਼ਾ ਹੀ ਫਲ ਨਫਾ ਕੀ ਹੈ, ਬੇਨਫਾ ਕਿੱਥੇ ਆ। ਬੁੱਧੀਮਾਨ ਸਦਾ ਫਲ ਨੂੰ ਨਫੇ ਨੂੰ ਸਿਮਰੇ ਕਹੀਏ, ਯਾਦ ਕਰਦਾ, ਚੇਤੇ ਕਰਦਾ, ਸੋਚਦਾ ਹੈ, ਹਾਂ ਲਾਭ ਨੂੰ ਸੋਚਦਾ। ਸਿਆਣਾ ਮਨੁੱਖ ਹਮੇਸ਼ਾ ਹੀ ਨਾ ਜਿਹੜਾ ਫਲ ਵੀ ਹਾਨੀ 'ਚ ਹੈ ਲਾਭ 'ਚ ਸੋਚਦਾ। ਸਾਰੇ ਕਰਮ ਜਦੋਂ ਕੋਈ ਕਰਦਾ ਉਹਦੇ ਸ਼ੁਰੂਆਤ ਵਿੱਚ ਪਹਿਲਾਂ ਬੁੱਧੀਮਾਨ ਪੁਰ ਸੋਚਦਾ, ਇਹ ਕੰਮ ਕਰ ਲੱਗਾ ਵਾ ਇਹਦੇ ਵਿੱਚ ਮੈਨੂੰ ਹਾਨੀ ਹੋਊਗੀ ਕਿ ਲਾਭ ਹੋਊਗਾ। ਇਹ ਸਿਮਰੇ ਕਹੀਏ ਫਿਰ ਇਹ ਚੇਤੇ ਕਰਦਾ, ਫਿਰ ਕਿ ਕੰਮ ਨੂੰ ਹੱਥ ਪਾਉਂਦਾ। ਇਹ ਸਿਆਣੇ ਪੁਰਸ਼ਾਂ ਦੀ ਨਿਸ਼ਾਨੀ, ਸਭ ਹੀ ਕਰਮਾਂ ਕੇ ਆਰੰਭ ਵਿਖੇ। ਸਾਰੇ ਕੰਮਾਂ ਦੇ ਆਰੰਭ ਵਿਖੇ ਕਹੀਏ, ਸ਼ੁਰੂ ਦੇ ਵਿਖੇ ਕਹੀਏ ਵਿੱਚ, ਬੁੱਧ ਮਾਨ ਸਦਾ ਫਲ ਕੋ ਸਿਮਰੇ। ਬੁੱਧੀਮਾਨ ਕਹੀਏ ਜਿਹੜਾ ਬੁੱਧੀ ਵਾਲਾ ਸ੍ਰੇਸ਼ਟ ਬੁੱਧ ਵਾਲਾ ਸਿਆਣਾ ਮਨੁੱਖ ਹੈ, ਸਦਾ ਕਹੀਏ ਹਮੇਸ਼ਾ ਹੀ ਸਿਮਰੇ, ਚੇਤੇ ਕਰਦਾ, ਨਫੇ ਨੂੰ ਨਤੀਜੇ ਨੂੰ ਯਾਦ ਕਰਦਾ, ਮੈਨੂੰ ਹਾਨੀ ਹੋ ਕੇ ਨੁਕਸਾਨ ਹੋਊ। ਅਤ ਪ੍ਰਾਰੰਭ ਧਾਂਤ ਕਰੇ ਗਮਨ, ਅਤ ਕਹੀਏ ਅਤਿਅੰਤ ਜਾਂ ਵਿਸ਼ੇਸ਼ ਕਰਕੇ ਜੋ ਵੀ ਕਾਰਜ ਹੈ, ਪ੍ਰਾਰੰਭ ਅਤੇ ਅੰਤ ਕਹੀਏ ਅੰਤ, ਪ੍ਰਾਰੰਭਦ ਭਾਵ ਪ੍ਰਾਰੰਭ ਸ਼ੁਰੂ, ਅਤੇ ਤਦੇ ਵਿੱਚ ਨਿਕਲ ਗਿਆ ਐੜਾ ਦੇ ਬਣ ਗਿਆ ਆਂਤ, ਜਾਂ ਕੰਨਾਂ ਵਿੱਚੋਂ ਐੜਾ ਨਿਕਲ ਗਿਆ, ਬਿੰਦੀ ਬਣ ਗਈ, ਟਿੱਪੀ ਬਣ ਗਿਆ ਅੰਤ, ਪ੍ਰਾਰੰਭ ਅੰਤ। ਅਤ ਕਈ ਵਿਸ਼ੇਸ਼ ਕਰਕੇ ਜੋ ਵੀ ਕਾਰਜ ਆਰੰਭ ਅਤੇ ਅੰਤ, ਭਾਵ ਜੋ ਆਰੰਭ ਪ੍ਰਾਰੰਭ ਕਈ ਆਰੰਭ ਕੀਤਾ ਹੈ, ਅਤੇ ਤਾਂ ਆਂਤ ਕਈ ਅੰਤ ਕਹੀਏ ਉਸਦੇ ਅੰਤ ਨੂੰ ਦੇਖ ਕੇ ਜਿਹੜਾ ਹੈ ਕਰੇ ਗਮਨ, ਫਿਰ ਉਸ ਕੰਮ ਵੱਲ ਗਮਨ ਕਰੀਏ ਕਈ ਜਾਣਾ ਕਰੇ। ਸਿਆਣੇ ਪੁਰਸ਼ ਨੂੰ ਚਾਹੀਦਾ ਵਾ ਅਤਿਅੰਤ ਬੜਾ ਵਿਸ਼ੇਸ਼ ਕਰਕੇ ਜੋ ਵੀ ਕੰਮ ਕਰਨਾ ਨਾ ਪ੍ਰਾਰੰਭ ਸ਼ੁਰੂ ਕਰਨਾ, ਅਤੇ ਜਾਂ ਜੋ ਪ੍ਰਾਰੰਭ ਸ਼ੁਰੂ ਕੀਤਾ ਆ ਅਤੇ ਉਹਦਾ ਅੰਤ ਕੀ ਹੋਊਗਾ, ਅੰਤ ਕੀ ਮਿਲੂਗਾ, ਇਹ ਸਾਰਾ ਦੇਖ ਕਰਕੇ ਫਿਰ ਉਸ ਕੰਮ ਵੱਲ ਗਮਨ ਕਹੀਏ ਜਾਣਾ ਕਰੇ। ਜਿਨ ਕੋ ਫਲ ਕਰੂਰ ਸੋ ਦੂਰ ਹਰੇ, ਕਹਿੰਦੇ ਫਿਰ ਇੱਦਾਂ ਕਰੇ ਆਰੰਭ ਵੇਲੇ, ਮਤਲਬ ਸੋਚੇ ਵਿਚਾਰੇ ਵੀ ਜਿੰਨਾ ਕੰਮ ਜਿਨ ਕੋ ਕਹੀਏ ਜਿੰਨਾ ਦਾ, ਜਿਨ੍ਹਾਂ ਕੰਮਾਂ ਦਾ ਸ਼ੁਰੂ ਕਰਨ ਵਿੱਚ ਫਲ ਕਰੂਰ ਆ, ਭਿਆਨਕ ਦਿਸਦਾ ਆ, ਠੀਕ ਆ, ਸੋ ਦੂਰ ਹਰੇ, ਸੋ ਕਹੀਏ ਉਹ ਕੰਮ ਨੂੰ ਦੂਰ ਭਾਵ ਦੂਰ ਹਰੇ ਕਹੀਏ, ਦੂਰ ਕਰਕੇ ਹਰੇ ਤਿਆਗ ਦੇ, ਜਾਂ ਵੀ ਦੂਰ ਦਾ ਅਰਥ ਵੀ ਉਹਨੂੰ ਦੂਰ ਕਰੇ ਭਾਵ ਪਹਿਲਾਂ ਹੀ ਹਰੇ ਕਹੀਏ ਤਿਆਗ ਦੇਵੇ, ਉਹ ਕੰਮ ਨਾ ਕਰੇ ਜਿਹ 'ਚ ਨਹੀਂ ਫਾਇਦਾ ਕੋਈ। ਵਿਸ਼ੇਸ਼ ਕਰਕੇ ਜਿਹੜਾ ਕੰਮ ਆਰੰਭ ਕਰ ਲੱਗਾ ਨਾ ਪੁਰਸ਼, ਵੀ ਉਹਦਾ ਅੰਤ ਵੀ ਮਿਲੂਗਾ, ਇਹ ਵਿਚਾਰ ਲੈ। ਸ਼ੁਰੂ ਕਰਨਾ ਉਹਦਾ ਅੰਤ ਕੀ ਨਿਕਲੂਗਾ, ਫਿਰ ਗਮਨ ਕਰੇ ਵਿਚਾਰ ਕੇ, ਗਮਨ ਕਰੇ ਕਹੀਏ ਜਾਣਾ ਕਰੇ ਉਸ ਕੰਮ ਨੂੰ, ਅਤੇ ਜਿਨ੍ਹਾਂ ਕੰਮਾਂ ਦਾ ਫਲ ਭੈੜਾ ਆ ਨਾ, ਜਿਹਦਾ ਫਲ ਹਾਨੀ ਜੀ ਮਿਲਣਾ, ਉਹ ਕੰਮ ਦੂਰ ਹੀ ਛੱਡ ਦੇਵੇ, ਉਹ ਕੰਮ ਨੂੰ ਦੂਰੋਂ ਹੀ ਪਾ ਪਹਿਲਾਂ ਹੀ ਤਿਆਗ ਦੇਵੇ, ਹਰੇ ਕਹੀਏ ਤਿਆਗ ਦੇਵੇ, ਹਰੇ ਕਹੀਏ ਨਾਸ ਕਰ ਦੇਵੇ, ਪਾ ਉਹ ਕੰਮ ਨਾ ਹੀ ਕਰੇ, ਇਹਦੇ ਵਿੱਚ ਹੀ ਭਲਿਆਈ ਹੈ। ਕਿਉਂਕਿ ਜਦੋਂ ਫਾੜੀ ਦਾ ਮਾੜਾ ਮਿਲਣਾ, ਫਿਰ ਉਹਨੂੰ ਉਹਦੇ ਨੇੜੇ ਜਾਊਗਾ ਤਾਂ ਨੁਕਸਾਨ ਹੋਊਗਾ ਨਾ, ਸੋ ਦੂਰ ਉਹ ਕੰਮ ਤੋਂ ਦੂਰ ਹੋ ਜਾਵੇ, ਹਰੇ ਕਹੀਏ ਉਸ ਕੰਮ ਨੂੰ ਤਿਆਗੇ, ਹਰੇ ਦਾ ਅਰਥ ਤਿਆਗ, ਤਿਆਗ ਦੇਵੇ, ਹਰੇ ਕਹੀਏ ਉਹਨੂੰ ਨਾਸ ਕਰ ਦੇਵੇ। ਜਿਹ ਕਾਰਜ ਕੋ ਫਲ ਚਾਰ ਲਖ, ਫਿਰ ਪੰਡਿਤ ਹਰਦਿਆਲ ਜੀ ਕਹਿੰਦੇ ਜਿਹ ਕਹੀਏ ਜਿਸ ਕਾਰਜ ਕੰਮ ਕੋ ਕਹੀਏ ਦਾ, ਜਿਸ ਕੰਮ ਦਾ ਫਲ ਨਤੀਜਾ ਨਫਾ ਚਾਰ ਕਹੀਏ ਸੁੰਦਰ ਲਖੇ ਕਹੀਏ ਜਾਣੇ, ਜਿਸ ਕੰਮ ਦਾ ਫਲ ਸੁੰਦਰ ਜਾਣੇ, ਵੀ ਇਹਦਾ ਫਲ ਮੈਨੂੰ ਬਹੁਤ ਚੰਗਾ ਮਿਲਣਾ, ਵਹਿ ਧਾਰ ਹਿਰਦੇ ਤੈਨੂੰ ਵਿਜਰੇ, ਵਹਿ ਕਹੀਏ ਵੀ ਜਿਸ ਕੰਮ ਵਿੱਚੋਂ ਨਫਾ ਹੋਣਾ ਨਾ ਪ੍ਰਾਪਤ ਹੁੰਦਾ ਹੋਵੇ, ਵੀ ਜੋ ਆਪਣਾ ਨੁਕਸਾਨ ਨਹੀਂ ਲਾਭ ਹੀ ਆ, ਉਸ ਕੰਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਵਹਿ ਕਹੀਏ, ਉਹ ਕੰਮ ਨੂੰ ਆਪਣੇ ਹਿਰਦੇ ਵਿੱਚ ਧਾਰ ਕਰੀਏ, ਧਾਰਨ ਕਰਕੇ ਤਿੰਨ ਮੋਹ ਵਿੱਚ ਰਹੇ, ਤਿੰਨ ਮੋਹ ਕਹੀਏ, ਤਿੰਨ ਮੋਹ ਦਾ ਅਰਥ ਇਹਦੇ ਵਿੱਚ ਤਿੰਨ ਕਹੀਏ, ਅਤੇ ਇਸ ਕੰਮ ਵਿੱਚ ਜਾਂ ਉਸ ਕੰਮ ਦੇ ਵਿੱਚ ਵਿਚਰੋ, ਵਿਚਰੇ, ਵਿਚਰਨਾ ਕਰੇ, ਆਓ ਉਸ ਕੰਮ ਨੂੰ ਹਿਰਦੇ ਵਿੱਚ ਪ੍ਰੇਮ ਧਾਰ ਕੇ ਕਰਨਾ ਕਰੇ, ਉਹ ਤੋਂ ਪਿੱਛੇ ਨਾ ਹਟੇ, ਜਿੱਥੇ ਆਪਾਂ ਨੂੰ ਫਲ ਮਿਲ ਰਿਹਾ ਨਾ ਚੰਗਾ। ਹਾਂਜੀ, ਲਖੇ ਦਾ ਅਰਥ ਹੈ ਜਾਣੇ ਦੇਖੇ, ਜਿਹਦੇ ਵਿੱਚ ਚੰਗਾ ਫਲ ਜਾਣੇ ਦੇਖੇ, ਵਹਿ ਉਸ ਉਹ ਵਹਿ ਕਹੀਏ ਉਹ ਕੰਮ ਨੂੰ ਧਾਰ ਕਰਕੇ ਨਾ ਹਿਰਦੇ ਵਿੱਚ ਤਿੰਨ ਮੋਹ ਵਿਚਰੇ, ਇਸ ਕੰਮ ਦੇ ਵਿੱਚ ਵਿਚਰੇ, ਪਾਵ ਨੂੰ ਕਰੇ ਤਕੜਿਆਂ ਹੋ ਕੇ, ਠੀਕ ਹੈ ਜੀ। ਅਤ ਪ੍ਰਾਰੰਭ ਧਾਤ ਕਰੇ ਕੰਮ ਨੂੰ, ਪ੍ਰਾਰੰਭ ਧਾਤ ਦਾ ਹੁੰਦਾ ਵੀ ਅਖੀਰ ਭਾਗਾਂ ਅਨੁਸਾਰ, ਠੀਕ ਹੈ ਜੀ, ਭਾਵ ਸ਼ੁਰੂ ਤੋਂ ਲੈ ਕੇ ਅਤੇ ਅੰਤ ਤੱਕ, ਸ਼ੁਰੂ ਤੋਂ ਲੈ ਕੇ ਕੰਮ ਦਾ ਅੰਤ ਤੱਕ ਜਾਣ ਕੇ ਦਾ ਫਲ ਕੇ ਫਿਰ ਜਲਣਾ ਕਰੇ, ਜਿਹਦਾ ਫਲ ਭੈੜਾ ਵਾ, ਸੋ ਦੂਰ ਕਹੀਏ ਉਸ ਕੰਮ ਨੂੰ, ਜਿਹੜਾ ਦੂਰ ਕਰ ਦੇਵੇ ਹਟਾ ਦੇਵੇ, ਹਰੇ ਕਹੀਏ ਜਿਹੜਾ ਨੂੰ ਨਾਸ ਕਰ ਦੇਵੇ, ਉਹ ਕੰਮ ਨੂੰ ਹੱਥ ਨਾ ਹੀ ਪਾਵੇ, ਚੰਗੀ ਗੱਲ ਹੈ। ਜਿਸ ਕੰਮ ਦਾ ਜਾਣੇ ਫਲ ਬੜਾ ਸੁੰਦਰ ਆ, ਫਲ ਸੁੰਦਰ ਦੇਖੇ ਉਹਨੂੰ ਦੇ ਚ ਧਾਰ ਕੇ ਅਤੇ ਉਹਦੇ ਵਿੱਚ ਵਿਚਰੇ, ਪਾ ਉਹਨੂੰ ਕੰਮ ਨੂੰ ਕਰੇ, ਉਹਦੇ ਵਿੱਚ ਦੇਰੀ ਨਾ ਕਰੇ, ਉਹ 'ਚ ਦਾਵਾ ਦਾਵ ਉੱਦਮ ਕਰੇ, ਸਭ ਕਾਜ ਕੇ ਆਦਿ ਵਿਚਾਰ ਬਲ ਹੋ। ਕਹਿਣ ਦਾ ਇਹਨਾਂ ਦਾ ਮਤਲਬ ਇਹ ਆ, ਸਾਰੇ ਜਿਹੜੇ ਕੰਮ ਆ, ਸਭ ਕਾਜ ਕੇ, ਸਾਰੇ ਕੰਮਾਂ ਦੀ ਜਿਹੜੀ ਆਦਿ ਮੋਢੇ ਹਨ, ਉਹ ਵਿਚਾਰ ਕਰਨੀ ਹੀ ਭਲਾ ਕਹੀਏ ਚੰਗਾ ਹੈ, ਸਾਰੇ ਕੰਮਾਂ ਦੇ ਮੋਢੇ ਵਿੱਚ ਵਿਚਾਰ ਕਰਨਾ ਹੀ ਚੰਗਾ ਹੈ, ਸੋਚਣਾ ਹੀ ਚੰਗਾ ਹੈ। ਆਦਿ ਦਾ ਅਰਥ ਮੋਢ ਵੀ ਅਤੇ ਪਹਿਲਾਂ ਵੀ, ਸਾਰੇ ਕੰਮਾਂ ਦੇ ਪਹਿਲਾਂ ਜਿਹੜਾ ਵਿਚਾਰ ਕਰਨਾ ਉਹੀ ਭਲਾ ਕਹੀਏ ਚੰਗਾ ਹੈ। ਪੜੋਦਾਰ ਤੇ ਚੰਗਾ। ਠੀਕ ਹੈ ਜੀ। ਪੁਰਖੋਤਮ ਲਖਣ ਇਹ ਉਚਰੇ, ਕਹਿੰਦੇ ਇਹ ਜਿਹੜੇ ਲੱਛਣ ਆ ਪੁਰਖਾਂ ਤੋਂ ਉੱਤਮ, ਭਾਵ ਉੱਤਮ ਮਨੁੱਖਾਂ ਦੇ ਲੱਛਣ ਇਹ ਕਹੀਏ, ਇਹ ਜਿਹੜੇ ਉਚਰੇ ਕਹੀਏ ਉਚਾਰੇ ਆ ਦੱਸੇ ਆ, ਉੱਤਮ ਪੁਰਸ਼ ਇੱਦਾਂ ਹੀ ਕਰਦੇ ਆ, ਉੱਤਮ ਪੁਰਸ਼ਾਂ ਦੇ ਲੱਛਣ ਆ ਕੇ ਆ, ਤੁਸੀਂ ਵੀ ਉੱਤਮ ਪੁਰਸ਼ ਬਣੋ ਅਤੇ ਇਹਨਾਂ ਨੂੰ ਧਾਰਨ ਕਰੋ। ਭਾਵ ਇਸ ਸਵੱਈਏ ਦਾ ਹਰੇਕ ਕੰਮ ਦੇ ਕਰਨ ਤੋਂ ਪਹਿਲਾਂ ਉਸਦਾ ਨਫ਼ਾ ਨੁਕਸਾਨ ਸੋਚਣਾ ਚਾਹੀਦਾ, ਬਹੁਤ ਜ਼ਰੂਰੀ ਹੈ, ਅਤੇ ਜਿਨ੍ਹਾਂ ਦਾ ਨਤੀਜਾ ਮਾੜਾ ਹੋਵੇ ਉਹਨਾਂ ਨੂੰ ਕੰਮਾਂ ਨੂੰ ਛੱਡਣਾ ਹੀ ਚੰਗਾ ਹੈ। ਜਿਨ੍ਹਾਂ ਕੰਮਾਂ ਵਿੱਚ ਨਫ਼ਾ ਸਮਝੇ ਉਹਨਾਂ ਦੇ ਕਰਨ ਵਿੱਚ ਖਿਆਲ ਕਰੇ ਕਿ ਮੈਂ ਕਰਨਾ ਇਹ ਕੰਮ, ਕਿਉਂਕਿ ਸਾਰੇ ਕੰਮਾਂ ਦੇ ਮੁੱਢ ਵਿੱਚ ਪਹਿਲਾਂ ਵਿਚਾਰ ਲੈਣਾ ਹੀ ਚੰਗਾ ਹੈ। ਉੱਤਮ ਪੁਰਖ ਇੱਦਾਂ ਕਰਦੇ ਆ, ਉੱਤਮ ਪੁਰਸ਼ਾਂ ਦੇ ਲੱਛਣ ਉਚਾਰੇ, ਜੇ ਤੁਸੀਂ ਇੱਦਾਂ ਕਰੋਗੇ ਤਾਂ ਉੱਤਮ ਪੁਰਖ ਬਣ ਜਾਓਗੇ, ਉੱਤਮ ਪੁਰਖਾਂ ਵਾਲੇ ਲੱਛਣ ਤੁਹਾਡੇ ਵਿੱਚ ਘਰ ਕਰ ਜਾਣਗੇ। ਦੋਹਰਾ ਪ੍ਰਥਮ ਕਰਮ ਵਿਭਾਗ ਕੋ ਸਿਮਰੇ ਹੋਤ ਪਰਮੋਦ, ਇਸ ਲਈ ਕਹਿੰਦੇ ਆ ਕਿ ਕਿਸੇ ਵੀ ਕੰਮ ਤੋਂ ਕੰਮ ਦੇ ਲਈ ਉੱਦਮ ਕਰ ਦਿਓ, ਪ੍ਰਥਮ ਕਹੀਏ ਪਹਿਲਾਂ, ਕਿਸੇ ਵੀ ਕੰਮ ਨੂੰ ਕਿਸੇ ਵੀ ਕੰਮ ਵਿੱਚ ਵੜਨ ਤੋਂ ਪਹਿਲਾਂ ਨਾ ਉਹਦਾ ਜਿਹੜਾ ਕਰਮ ਉਸ ਕੰਮ ਦਾ ਜਿਹੜਾ ਵਿਭਾਗ ਕਹੀਏ ਫਲ ਆ, ਉਸ ਫਲ ਨੂੰ ਕੋਦਾਰਥ ਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਕਰਮ ਕੰਮ ਦਾ ਜਿਹੜਾ ਫਲ ਆ ਉਸ ਫਲ ਨੂੰ ਸਿਮਰੇ ਕਹੀਏ, ਚੇਤੇ ਕਰੇ ਮਨੁੱਖ, ਯਾਦ ਕਰੇ, ਅਤੇ ਯਾਦ ਕਰਨ ਤੋਂ ਭਾਵ ਉਸ ਦੇ ਨਤੀਜੇ ਨੂੰ ਦੇਖਣਾ ਕਰੇ। ਯਾਦ ਕਰੇ ਦਾ ਫਲ ਕੀ ਹੋਊਗਾ? ਜਦੋਂ ਇੱਦਾਂ ਦੇਖਣਾ ਕਰੂਗਾ, ਜੇਕਰ ਉਹਦਾ ਨਤੀਜਾ ਚੰਗਾ ਤਾਂ ਉਹਨੂੰ ਕਰੇ, ਅਤੇ ਪ੍ਰਮੋਦ ਹੋਤ, ਫਿਰ ਪ੍ਰਮੋਦ ਕਹੀਏ ਵਿਸ਼ੇਸ਼ ਕਰਕੇ ਪਾਲੀ ਪ੍ਰਕਾਰ ਮੋਦ ਕਹੀਏ ਖੁਸ਼ੀ ਹੋਤ ਕਹੀਏ ਹੋਵੇਗੀ ਜਾਂ ਹੁੰਦੀ ਹੈ, ਜਿਹੜਾ ਫਲ ਵਿਚਾਰ ਲੈਂਦਾ ਵੀ ਤਾਂ ਚੰਗਾ ਫਲ ਆ, ਅਤੇ ਜੇ ਉਹਦੇ ਵੇਖ ਵਾਲੇ ਦਾ ਫਲ ਨਤੀਜਾ ਮਾੜਾ ਆ, ਸਹੀ ਨਹੀਂ ਨਿਕਲਦਾ, ਅਤੇ ਉਹ ਉਸਨੂੰ ਸਿਮਰੇ ਕਹੀਏ ਚੇਤੇ ਕਰਕੇ ਯਾਦ ਰੱਖ ਕਰਕੇ, ਅਤੇ ਉਹਨੂੰ ਤਿਆਗ ਦੇਵੇ ਉਸ ਕੰਮ ਨੂੰ, ਅਤੇ ਕੀ ਹੋਊਗਾ? ਹੋਤ ਪ੍ਰਮੋਦ, ਪ੍ਰਮੋਦ ਕਹੀਏ ਪਾਲੀ ਪ੍ਰਕਾਰ ਵਿਸ਼ੇਸ਼ ਕਰਕੇ ਉਹਨੂੰ ਖੁਸ਼ੀ ਹੋਦ ਕਹੀਏ ਹੋਵੇਗੀ, ਅਤੇ ਹੋਦ ਕਹੀਏ ਹੁੰਦੀ ਹੈ, ਜਿਹੜਾ ਬੰਦਾ ਪਹਿਲਾਂ ਵਿਚਾਰ ਕਰ ਲੈਂਦਾ ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਵੇਖੇ ਫਲ ਦਾ ਇਸ ਕਰਮ ਦਾ ਫਲ ਕੀ ਹੈ, ਪਹਿਲਾਂ ਕੰਮ ਦੇ ਫਲ ਨੂੰ ਵਿਚਾਰ ਲੈਣਾ ਚਾਹ ਯੋਗ ਆ। ਇਹ ਕਹਿ ਰਹੇ ਜਰਤ ਧਾਮ ਕੇ ਸ਼ਾਂਤ ਹਿਤ, ਅੱਗੇ ਦ੍ਰਿਸ਼ਟਾਂਤ ਦਿੰਦੇ ਬੜਾ ਸੋਹਣਾ, ਕਹਿੰਦੇ ਜਿਸ ਪ੍ਰਕਾਰ ਨਾਲ ਧਾਮ ਕਹੀਏ ਘਰ ਜਿਹੜਾ ਹੈ ਉਹ ਅੱਗ ਦੇ ਨਾਲ ਜਰਤ ਕੇ ਜੜਦਾ ਹੋਵੇ, ਜਰਦਾ ਹੋਵੇ, ਸੜਦਾ ਹੋਵੇ, ਉਸ ਸੜਦੇ ਹੋਏ ਘਰ ਦੇ ਸ਼ਾਂਤ ਵਾਸਤੇ, ਸ਼ਾਂਤੀ ਕਹੀਏ ਉਹਦੀ ਜਿਹੜੀ ਉਹਨੂੰ ਅੱਗ ਲੱਗੀ ਉਸ ਅੱਗ ਨੂੰ ਸ਼ਾਂਤ ਕਰਨ ਦੇ ਹਿੱਤ ਕਹੀਏ ਵਾਸਤੇ, ਜਾਂ ਅੱਗ ਦੇ ਬੁਝਾਉਣ ਵਾ ਲਈ, ਹਾਂਜੀ, ਆਦਿ ਕੂਕ ਸੁਭ ਕੋਦ, ਆਦਿ ਪਹਿਲਾਂ ਹੀ ਜਿਹੜੇ ਪ੍ਰਬੰਧ ਆਦਿ ਮੁੱਢ ਤੋਂ ਹੀ ਜਾਂ ਪਹਿਲਾਂ ਹੀ ਪ੍ਰਬੰਧ ਕਰ ਲੈਣੇ ਚਾਹੀਦੇ। ਉਹ ਕੀ ਆ? ਕੂਕ ਕਹੀਏ ਖੂਹ, ਖੂਹ ਜਿਹੜਾ ਆ ਉਹ ਜਿਹੜਾ ਖੋਦ ਕਹੀਏ ਪੁੱਟਿਆ ਹੋਇਆ ਹੀ, ਸੁਭ ਕਹੀਏ ਸ੍ਰੇਸ਼ਟ ਆ ਚੰਗਾ, ਜਰਦੇ ਹੋਏ ਸੜਦੇ ਹੋਏ ਘਰ ਦੇ ਅੱਗ ਦੀ ਸ਼ਾਂਤੀ ਵਾਸਤੇ, ਅੱਗ ਨੂੰ ਬਚਾਉਣ ਵਾਸਤੇ ਆਦਿ ਕਹੀਏ ਪਹਿਲਾਂ ਜਿਹੜਾ ਖੂਹ ਆ ਨਾ ਉਹ ਖੋਦ ਕਹੀਏ ਪੁੱਟਿਆ ਹੋਇਆ ਸੁਭ ਕਹੀਏ ਚੰਗਾ ਆ ਸ੍ਰੇਸ਼ਟ ਆ, ਪਹਿਲਾਂ ਪੁੱਟਿਆ ਹੋਇਆ ਖੂਹ ਹੋਊਗਾ ਅਤੇ ਅੱਗ ਬਚਾਉਣ ਦੇ ਕੰਮ ਆਊਗਾ, ਪਾਣੀ ਦੀ ਜ਼ਰੂਰਤ ਪਏਗੀ ਜੇਕਰ ਘਰ ਵਿੱਚ ਅੱਗ ਲੱਗੀ ਹੋਵੇ। ਉੱਧਰ ਮਨੁੱਖ ਕਹੇ ਕਿ ਹੁਣ ਮੈਂ ਖੂਹ ਪੁੱਟ ਲਵਾਂ ਦਵ ਦਵ, ਅਤੇ ਇਸ ਉੱਦਮ ਦਾ ਕੋਈ ਫਾਇਦਾ ਨਹੀਂ, ਇਹ ਉੱਦਮ ਬੇਕਾਰ ਹੈ, ਉੱਦਮ ਪਹਿਲਾਂ ਕਰਨਾ ਚਾਹੀਦਾ ਸੀ। ਠੀਕ ਹੈ ਜੀ। ਕਰਮ ਵੇਖਣਾ ਸੀ ਨਾ ਕਿਹੜਾ ਆ, ਅਤੇ ਉਹ ਹੁਣ ਪੈਰ 'ਤੇ ਕੀ ਹੋਵੇ, ਤਾਂ ਉਹਨੇ ਚਿਰ ਦਾ ਘਰ ਜਿਹੜਾ ਸੜ ਕੇ ਸਵਾਹ ਹੋ ਜਾਊਗਾ। ਭਾਈ ਗੁਰਦਾਸ ਜੀ ਵੀ ਲਿਖਦੇ ਆ, ਜੈਸੇ ਘਰ ਲੱਗ ਗਏ ਆਗ ਜਾਗ ਕੂਆ ਖੋਹ ਦਿਓ ਚਾਹੇ, ਘਰ ਵਿੱਚ ਰਾਤ ਅੱਗ ਲੱਗ ਗਈ ਆ ਮਨੁੱਖ ਚਾਹੇ ਵੀ ਜਾ ਕੇ ਹੁਣ ਮੈਂ ਕੂਆ ਖੋ ਦਿਓ ਚਾਹੇ ਖੂਹ ਖੋਦਣ ਦੀ ਇੱਛਾ ਕਰਨੀ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈ ਹੈ। ਕਬਿੱਤ ਸਵਈਏ ਲਿਖਦੇ ਆ ਕਹਿੰਦੇ ਕੰਮ ਸਿੱਧ ਨਹੀਂ ਹੋਊਗਾ ਰੋਏਗਾ ਅਤੇ ਪਛਤਾਈਏ ਪਛਤਾਏਗਾ। ਇਸ ਤਰ੍ਹਾਂ ਪਹਿਲਾਂ ਕੰਮ ਦੇ ਨਤੀਜੇ ਨੂੰ ਦੇਖ ਲੈਣਾ ਚਾਹੀਦਾ, ਬਾਅਦ ਵਿੱਚ ਜੇਕਰ ਕੋਈ ਹਾਨੀ ਹੋ ਗਈ ਤਾਂ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ। ਇਹ ਕਹਿਣ ਦਾ ਮਤਲਬ ਆ। ਇਹ ਜਿਹੜਾ ਦੋਹਰਾ ਕਈ ਥਾਵਾਂ 'ਤੇ ਪਹਿਲਾਂ ਲਿਖਿਆ ਸਵਈਏ ਨੂੰ, ਕਈ ਥਾਵਾਂ 'ਤੇ ਸਵਈਆ ਪਹਿਲਾਂ ਲਿਖਿਆ, ਬਾਕੀ ਜੋ ਵੀ ਆ ਦੋਵੇਂ ਦੋਹਰੇ ਇੱਕੋ ਵਿੱਚ ਹੀ ਜਿਹੜੇ ਹੈ ਮਿਲਦੇ ਜੁਲਦੇ ਹੀ ਆ, ਸਿਧਾਂਤ ਇੱਕੋ ਹੀ ਆ, ਅੱਗੇ ਪਿੱਛੇ ਹੋ ਜਾਏਗਾ ਜਿਹਦੇ 'ਚ ਕੋਈ ਅਨਰਥ ਨਹੀਂ। ਹੋਣੇ ਚਾਹੀਦੇ ਦੋਹਰੇ, ਇੱਕ ਨਹੀਂ ਹੋਣਾ ਚਾਹੀਦਾ ਵੀ ਜਾਂ ਇਹ ਨਾ ਹੋਵੇ ਦੋਹਰਾ ਨਾ ਹੋਵੇ ਜਾਂ ਸਵਈਆ ਹੋਵੇ ਸਵਈਆ ਹੋਵੇ ਅਤੇ ਦੋਹਰਾ ਨਾ ਹੋਵੇ, ਇਹ ਨਹੀਂ ਚਾਹੀਦਾ। ਜਰਦਾ ਸੜਦਾ ਹੋਇਆ ਘਰ ਉਹਦੀ ਅੱਗ ਦੀ ਸ਼ਾਂਤੀ ਵਾਸਤੇ, ਅੱਗ ਨੂੰ ਬੁਝਾਉਣ ਵਾਸਤੇ ਆਦਿਕ ਵੀ ਪਹਿਲਾਂ ਖੂਹ ਜਿਹੜਾ ਖੋਦਿਆ ਹੋਇਆ ਸੁਭ ਕਹੀਏ ਚੰਗਾ, ਪਹਿਲਾਂ ਖੋਦ ਲੈਣਾ ਚਾਹੀਦਾ, ਪੈਰ 'ਤੇ ਖੂਹ ਆਪਾਂ ਨਹੀਂ ਪੁੱਟ ਸਕਦੇ। ਇਸੇ ਤਰ੍ਹਾਂ ਕਹਿੰਦੇ ਆ ਵੀ ਕੰਮ ਕਰਨ ਤੋਂ ਪਹਿਲਾਂ, ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੇ ਫਲ ਨੂੰ ਸਿਮਰਿਆ ਕਹੀਏ, ਯਾਦ ਕਰੋ, ਚੇਤੇ ਕਰੋ ਉਹਦਾ ਨਤੀਜਾ ਕੀ ਆ, ਉਹਦੇ ਨਤੀਜੇ ਨੂੰ ਵਿਚਾਰ ਕੇ ਤੁਹਾਨੂੰ ਪ੍ਰਮੋਦ ਖੁਸ਼ੀ ਹੋਏਗੀ। ਸਭ ਕਾਜ ਕੇ ਆਦਿ ਵਿਚਾਰ ਬੋਲੋ ਵਾਹਿਗੁਰੂ। ਅੱਗੇ ਫਿਰ ਸਵਈਆ ਚਾਰ ਦੇ ਤਨ ਆਪ ਇਕੱਤਰ ਕਰੇ ਜਨ ਜੋ ਜੋ ਕਹੀਏ ਜਿਹੜਾ ਜਨ ਮਨੁੱਖ ਆਪ ਤਨ ਕਹੀਏ ਦੌਲਤ ਇਕੱਤਰ ਕਹੀਏ ਇਕੱਠੀ ਕਰਦਾ ਹੈ, ਭਾਵ ਆਪ ਦਸਾਂ ਨੌਵਾਂ ਦੀ ਕਿਰਤ ਕਰਦਾ ਹੈ, ਨਿੱਜ ਬ੍ਰਿਤ ਨਿਮਿਤ ਹੈ ਉੱਤਮ ਤੇ ਕਹਿੰਦੇ ਉਸਦੀ ਨਿੱਜ ਕਹੀਏ ਆਪਣੀ, ਬ੍ਰਿਤ ਕਹੀਏ ਉਪਜੀਵਕਾ ਗੁਜ਼ਾਰਾ, ਨਿਮਿਤ ਹੈ ਕਹੀਏ ਵਾਸਤੇ ਉਹ ਧਨ ਸਭ ਤੋਂ ਉੱਤਮ ਸ੍ਰੇਸ਼ਟ ਆ, ਭਾਵ ਉਹ ਮਨੁੱਖ ਉੱਤਮ ਉੱਤਮ ਤੇ ਹੀ ਕਹੀਏ ਉਹ ਉੱਤਮ ਕਹੀ ਉੱਤਮ ਉਹ ਜਿਹੜਾ ਮਨੁੱਖ ਉੱਤਮ ਜੋ ਆਪ ਧਨ ਕਮਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ, ਪਰਿਵਾਰ ਦੀ ਉਪਜੀਵਿਕਾ ਜਿਹੜੀ ਆ ਉਹ ਚਲਾਉਂਦਾ। ਠੀਕ ਆ ਜੀ। ਧਨ ਆਪ ਇਕੱਤਰ ਕਰੇ ਜਨ ਜੋ, ਇੱਥੇ ਜੋ ਪਾਠ ਦਾ ਅਰਥ ਵੀ ਆਪਾਂ ਕਰ ਦਿੰਦੇ ਹਾਂ, ਜੋ ਕਿ ਜਿਹੜਾ ਆਪ ਜਿਹੜਾ ਮਨੁੱਖ ਆਪ ਧਨ ਇਕੱਤਰ ਇਕੱਠਾ ਕਰਦਾ ਅਤੇ ਉਂਝ ਸ਼ੁੱਧ ਪਾਠ ਸੰਪਰਦਾਇ ਮਹਾਂਪੁਰਸ਼ ਮੰਨਦੇ ਵੀ ਜੇ ਪਾਠ ਹੈ ਇੱਥੇ, ਜੋ ਦਾ ਅਰਥ ਵੀ ਉਂਝ ਜਿਹੜਾ ਹੀ ਹੁੰਦਾ ਹੈ, ਜੋ ਕਹੀਏ ਜਿਹੜਾ ਜਨ ਅਤੇ ਜੇ ਦਾ ਅਰਥ ਵੀ ਜਿਹੜਾ ਹੀ ਹੁੰਦਾ, ਪਰ ਜਿਹੜਾ ਪਾਠ ਗੁਣੀ ਗਿਆਨੀਆਂ ਮਹਾਂਪੁਰਸ਼ਾਂ ਨੇ ਸ਼ੁੱਧ ਕਰਾਇਆ ਉਹ ਜੇ ਪਾਠ ਕਰ ਲੈਣਾ ਅਤੇ ਧਨ ਆਪ ਇਕੱਤਰ ਕਰੇ ਜਨ ਜੇ, ਜੇ ਕਹੀਏ ਜੇ ਦਾ ਅਰਥ ਵੀ ਜਿਹੜਾ, ਜੋ ਦਾ ਅਰਥ ਵੀ ਜਿਹੜਾ ਹੀ, ਪਰ ਇੰਝ ਰੱਖ ਲਓ ਵੀ ਪਹਿਲਾ ਪਾਠ ਜੇ ਦੂਸਰਾ ਪਾਠ ਜੋ। ਜੇ ਮਨੁੱਖ ਜੇ ਕਹੀਏ ਜਿਹੜਾ ਮਨੁੱਖ ਧਨ ਆਪ ਆਪਣੀ ਦਹਾਨਾਂ ਦੀ ਕਮਾਈ ਕਰਕੇ ਇਕੱਤਰ ਕਹੀਏ ਇਕੱਠਾ ਕਰੇ ਕਹੀਏ ਕਰਦਾ ਹੈ, ਨਿੱਜ ਬ੍ਰਿਤ ਨਿਮਿਤ ਹੈ ਉੱਤਮ ਤੇ ਨਿੱਜ ਅਰਥ ਦਾ ਪਕਾਰ ਹੀ ਲਿਆ, ਨਿੱਜ ਮਤਲਬ ਜੋ ਮਨੁੱਖ ਆਪਣੇ ਗੁਜ਼ਾਰੇ ਵਾਸਤੇ ਧਨ ਆਪ ਇਕੱਠਾ ਕਰਦਾ ਹੈ ਉਹ ਸਭ ਤੋਂ ਚੰਗਾ, ਭਾਵ ਜੋ ਆਪ ਕਮਾਈ ਕਰਕੇ ਖਾਂਦਾ ਹੈ। ਕਹਿਣ ਦਾ ਮਤਲਬ ਇਹ, ਹਾਂਜੀ ਕਹਿਣ ਦਾ ਮਤਲਬ ਪੰਡਿਤ ਹਰਦਿਆਲ ਜੀ ਦਾ ਇਹੀ ਹੈ ਕਿ ਸਭ ਕਾਜ ਕੇ ਧਨ ਆਪ ਇਕੱਤਰ ਕਰੇ ਜਨ ਜੋ, ਧਨ ਆਪ ਇਕੱਤਰ ਕਰੇ ਜਨ ਜੇ, ਜੇ ਕਹੀਏ ਜਿਹੜਾ ਜਨ ਮਨੁੱਖ ਆਪ ਧਨ ਧਨ ਵਾਸਤੇ ਕਮਾਈ ਦਹਾਨੋਂ ਦੀ ਕਰਦਾ ਅਤੇ ਉਸ ਧਨ ਨੂੰ ਇਕੱਤਰ ਕਰਦਾ ਇਕੱਠਿਆਂ ਕਰਦਾ ਹੈ, ਨਿੱਜ ਬ੍ਰਿਤ ਨਿੱਜ ਬ੍ਰਿਤ ਕਹੀਏ ਆਪਣੀ, ਬ੍ਰਿਤ ਕਹੀਏ ਗੁਜ਼ਾਰੇ ਨਿਮਿਤ ਹੈ ਕਹੀਏ ਵਾਸਤੇ ਉਪਜੀਵਿਕਾ ਵਾਸਤੇ ਆਪਣੇ ਪੇਟ ਪਾਲਣ ਵਾਸਤੇ ਉੱਤਮ ਤੇ ਹੀ ਉਹ ਧਨ ਤੇ ਕਹੀਏ ਉਹ ਧਨ ਉੱਤਮ ਆ ਸ੍ਰੇਸ਼ਟ ਆ ਅਤੇ ਉੱਤਮ ਤੇ ਕਹੀਏ ਉਹ ਮਨੁੱਖ ਵੀ ਉੱਤਮ ਸ੍ਰੇਸ਼ਟ ਆ ਜਿਹੜਾ ਆਪਣਾ
ਮਿਹਨਤ ਕਰਕੇ ਪਰਿਵਾਰ ਪਾਲਦਾ।
ਸੁਧਾਰਾ ਪੈ ਆਨ ਲਟਾਵੇ, ਜਿਹੜਾ ਕਿਸੇ ਨੂੰ ਮਾਰ ਘਾਟ ਨਹੀਂ ਕਰਦਾ। ਗੁਰਬਾਣੀ ਦੇ ਮਾਰ ਵਚਨ ਹੈ ਨਾ ਕਿ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਹਾਂ ਤਨ ਮੇਰਾ ਤੇਰੇ ਜੀਅ ਪੈ ਲੀਜੈ। ਇਹ ਉਹ ਜਿਹੜਾ ਸੁਧਾਰਾ ਪੈ ਆਨ ਲਟਾਵੇ ਇੱਕ ਦਿਨ ਦਾ ਨਾ, ਇਹ ਬਹੁਤ ਪਰ ਪੰਜ ਕਰ ਪਾਰ ਤਾਂ ਲਿਆਵੇ, ਠੱਗੀਆਂ ਠੋਰੀਆਂ ਕਰਕੇ ਲਿਆਉਂਦਾ, ਪਰਿਵਾਰ ਨੂੰ ਪਾਲਦਾ ਉਹਦੇ ਮਾੜਾ ਨਹੀਂ। ਜਿਹੜਾ ਦਾਨ ਉਹਨਾਂ ਦੀ ਕਮਾਈ ਕਰਕੇ ਆਪਣਾ ਧਨ ਇਕੱਠਾ ਕਰਦਾ ਉਹ ਉੱਤਮ ਪੁਰਸ਼ ਆ। ਸਵਿਤਾ ਬੇਤ ਜੋ ਸਵਿਤਾ ਬੇਤ ਸੋ ਜੋ ਕਰੇ ਬੇਤ ਆਪਨ। ਸਵਿਤਾ ਇੱਥੇ ਪਾਠ ਕਰਨਾ, ਸਵਿਤਾ ਪਾਠ ਨਹੀਂ ਕਰਨਾ, ਜੋ ਕਹੀਏ ਜਿਹੜਾ, ਇੱਥੋਂ ਅਰਥ ਲੈਣਾ, ਜਿਹੜਾ ਮਨੁੱਖ ਆਪੇ ਸਵਿਤਾ ਕਹੀਏ ਪਿਤਾ, ਪਿਤਾ ਦੇ ਕਮਾਏ ਕਹੀਏ ਬੇਤ, ਕਮਾਏ ਪਿਤਾ ਦੇ ਕਮਾਏ ਬੇਤ ਕਹੀਏ ਧਨ, ਧਨ ਦੇ ਨਾਲ ਆਪਣ ਕਹੀਏ ਆਪਣੀ, ਬ੍ਰਿਤ ਕਹੀਏ ਗੁਜ਼ਾਰਾ, ਜਾਂ ਉਪਜੀਵਿਕਾ ਚਲਾਉਣਾ ਕਰਦਾ। ਮੱਧਮ ਮਨੁੱਖ ਜਾਂ ਕਿਸੇ ਸਹੀ ਕਹੀਏ ਉਹ ਪੁਰਸ਼ ਮਨੁੱਖ, ਜਾਂ ਜਗ ਜਾਂ ਕਹੀਏ ਇਸ ਜਗ ਸੰਸਾਰ ਵਿੱਚ ਮੱਧਮ ਆ, ਦੂਜੇ ਦਰਜੇ ਦਾ ਵਿਚਕਾਰਲਾ ਮੇਲ ਆ, ਅਤੇ ਆਪਣੇ ਪਿਤਾ ਦੀ ਕਮਾਈ ਖਾਣ ਡਿਆ, ਗੁਜ਼ਾਰਾ ਕਰਨ ਡਿਆ ਨੂੰ ਮੱਧਮ ਪੁਰਸ਼ ਕਿਹਾ ਜਾ ਸਕਦਾ। ਉੱਤਮ ਮੱਧਮ ਅਤੇ ਨੀਚ ਕਨਿਸ਼ਟ, ਇਹ ਚੌਵਾਂ ਦੀ ਇੱਥੇ ਵਿਚਾਰ ਆ। ਠੀਕ ਹੈ ਜੀ, ਇਹ ਸਵਈਏ ਵਿੱਚ ਉੱਤਮ ਪੁਰਸ਼ ਉਹ ਜਿਹੜਾ ਆਪਣੀ ਕਮਾਈ ਆਪ ਕਰਕੇ ਪਰਿਵਾਰ ਪਾਲਦਾ, ਮੱਧਮ ਉਹ ਆ ਸਭ ਤਾਂ ਬਿਰਤ ਸੋ ਜੋ ਕਰੇ ਬ੍ਰਿਤ ਆਪਣ, ਭਾਵ ਜੋ ਕਹੀਏ ਜਿਹੜਾ, ਹਾਂਜੀ ਜਿਹੜਾ ਮਨੁੱਖ ਆਪਣੇ ਪਿਤਾ ਦੇ ਧਨ ਨਾਲ ਆਪਣਾ ਗੁਜ਼ਾਰਾ ਤੋਰਦਾ ਉਹ ਆਦਮੀ ਦੁਨੀਆਂ ਵਿੱਚ ਵਿਚਕਾਰਲਾ ਮੇਲ, ਭਾਵ ਜਿਹੜਾ ਪਿਓ ਦੀ ਖੱਟੀ ਖਾਵੇ ਨਾ ਉਹ ਮੱਧਮ ਮਨੁੱਖ ਆਦਮੀ। ਠੀਕ ਆ ਜੀ, ਵਿਚਕਾਰਲਾ ਸਮਝ ਲਓ, ਮਤਲਬ ਉਹਨੂੰ ਨਾ ਉਹ ਚੰਗਾ ਹੀ ਹੈ ਅਤੇ ਨਾ ਉਹ ਇੰਨਾ ਮਾੜਾ ਹੀ ਹੈ, ਦਰਮਿਆਨਾ ਜਿਹਾ ਹੀ ਹੈ। ਮਤਲਬ ਇੱਥੇ ਬਿਤ, ਜਿੱਥੇ ਬਿਤ ਦਾ ਆ ਗਿਆ ਪਾਠ, ਬਿਤ ਦਾ ਅਰਥ ਦਾ ਧਨ, ਬ੍ਰਿਤ ਦਾ ਅਰਥ ਆ ਜੇ ਤੱਤੀ ਸਿਹਾਰੀ ਨਾ ਹੋਵੇ ਫਿਰ ਬਿਰਤੀ, ਅਤੇ ਹੁਣ ਇੱਥੇ ਤੱਤੀ ਸਿਹਾਰੀ ਵੀ ਆ, ਅਤੇ ਇਹ ਪਾਠ ਬਣੂਗਾ ਉਪਜੀਵਿਕਾ ਗੁਜ਼ਾਰਾ ਅਰਥ ਇਹਦਾ ਬਣੂਗਾ। ਜਿਹੜਾ ਮਨੁੱਖ ਆਪਣੇ ਸਭਤਾ ਕਹੀਏ ਬਾਪ ਦੇ ਕਮਾਏ ਹੋਏ ਬਿਤ ਕਹੀਏ ਧਨ ਦੇ ਸੋ ਕਹੀਏ ਨਾਲ ਧਨ ਦੇ ਨਾਲ ਆਪਣਾ ਜਿਹੜਾ ਬ੍ਰਿਤ ਕਹੀਏ ਗੁਜ਼ਾਰਾ ਉਪਜੀਵਿਕਾ ਚਲਾਉਣਾ ਕਰੇ ਕਹੀਏ ਕਰਦਾ ਹੈ। ਮੱਧਮ ਮਨੁੱਖ ਯਗ ਸਹੀ, ਉਹ ਮਨੁੱਖ ਯਾ ਯਗ ਕਹੀਏ ਇਸ ਸੰਸਾਰ ਦੇ ਵਿੱਚ ਮੱਧਮ ਆ। ਪੁਨ ਆਪਣ ਜੀਵਕਾ ਜੋ ਕਰ ਹੈ, ਪੁਨ ਕਹੀਏ ਫੇਰ, ਜੋ ਕਹੀਏ ਜਿਹੜਾ ਮਨੁੱਖ, ਆਪਣ ਕਹੀਏ ਆਪਣੀ, ਜੀਵਕਾ ਕਹੀਏ ਗੁਜ਼ਾਰਾ, ਗੁਜ਼ਰ ਗੁਜ਼ਾਰਾ ਰੋਟੀ ਰਾਟੀ, ਹਾਂਜੀ ਰੋਜ਼ੀ ਰੋਟੀ, ਫਿਰ ਆਪਣੀ ਜਿਹੜੀ ਉਪਜੀਵਿਕਾ ਜੋ ਮਨੁੱਖ ਕਰਦਾ, ਜਨਮੀ ਧਨ ਕੇ ਅਧਮੋ ਲੱਖ ਵੇ ਕੀ, ਵੀ ਆਪਣੀ ਉਪਜੀਵਿਕਾ ਜੋ ਕਰਦਾ ਕਿੱਦਾਂ, ਜਨਮੀ ਧਨ ਮਾਤਾ ਦੇ ਧਨ ਨਾਲ, ਹਾਂਜੀ ਕੈਦ ਅਰਥ ਦੇ ਮਾਤਾ ਦੇ ਧਨ ਦੇ ਨਾਲ ਚਲਾਉਣਾ ਕਰਦਾ। ਅਧਮੋ ਲੱਖ ਵੇਈ ਕਹੀਏ ਉਹ ਮਨੁੱਖ, ਅਧਮੋ ਕਹੀਏ ਨੀਵਾਂ, ਤੀਜੇ ਦਰਜੇ ਦਾ ਲੱਖ ਕਹੀਏ ਜਾਣਨਾ ਕਰੋ। ਤੁਨ ਫਿਰ ਜੋ ਕਹੀਏ ਜਿਹੜਾ ਮਨੁੱਖ ਆਪਣੀ ਜੀਵਿਕਾ ਗੁਜ਼ਾਰਾ ਕਰਦਾ ਹੈ ਨਾ, ਕਿੱਦਾਂ, ਜਨਨੀ ਧਨ ਕੇ ਮਾਤਾ ਦੇ ਧਨ ਦੇ ਨਾਲ, ਮਾਤਾ ਦੀ ਕਮਾਈ ਖਾਂਦਾ, ਅਧਮ ਉਹ ਨੀਚ ਆ, ਵੇਈ ਕਹੀਏ ਉਹ, ਅਧਮ ਕਹੀਏ ਨੀਚ ਪੁਰਸ਼ ਆ, ਲੱਗ ਕਹੀਏ ਜਾਣਨਾ ਕਰੋ। ਭਾਵ ਮੈਂ ਅਧਮਾਧਮ ਤੇ ਨਰ ਹੈ, ਫਿਰ ਹੁਣ ਇਹ ਦੱਸ ਰਹੇ ਆ ਕਿ ਉੱਤਮ ਦੱਸਿਆ ਮੱਧਮ ਦੱਸਿਆ, ਨੀਚ ਦੱਸਿਆ। ਕਹਿੰਦੇ ਭਾਵ ਮੈਂ ਸੰਸਾਰ ਦੇ ਵਿੱਚ ਅਧਮਾਧਮ ਅਤੇ ਨਰ ਹੈ। ਕਹਿੰਦੇ ਸੰਸਾਰ ਦੇ ਵਿੱਚ ਉਹ ਅਤੇ ਅਧਮਾਧਮ, ਅਧਮ ਅਤੇ ਅਧਮ, ਅਧਮਾ ਅਧਮ ਕੰਨਾਂ ਵਿੱਚ ਨਿਕਲ ਗਿਆ, ਐੜਾ ਬਣ ਗਿਆ, ਅਧਮ ਆਦਮ ਜਾਂ ਅਧਮ ਅਧਮ, ਭਾਵ ਨੀਚਾਂ ਤੋਂ ਨੀਚ, ਘਟੀਆ ਤੋਂ ਘਟੀਆ। ਅਤੇ ਨਾਲ ਕਹੀਏ ਉਹ, ਨਾਲ ਕਹੀਏ ਪੁਰਸ਼ ਹੈ ਇਹ ਸੰਸਾਰ ਦੇ ਵਿੱਚ, ਅਤੇ ਕਹੀਏ ਉਹ ਪੁਰਸ਼ ਨੀਚਾਂ ਤੋਂ ਨੀਚ, ਘਟੀਆ ਤੋਂ ਘਟੀਆ ਹੈ। ਧਨ ਯੋਖਤ ਸੋ ਧਨ ਪਿਓ ਭੋਖਤ ਜੋਈ, ਕਿਹੜਾ ਜੋ ਜੇ ਕਹੀਏ ਜਿਹੜਾ ਆਪਣੀ ਯੋਗਤ ਕਹੀਏ ਇਸਤਰੀ, ਯੋਗਤ ਦਾ ਅਰਥ ਕਰਨਾ ਇਸਤਰੀ, ਜੇ ਕਹੀਏ ਜਿਹੜਾ ਆਪਣੀ ਯੋਗਤ ਕਹੀਏ ਇਸਤਰੀ ਦੇ ਕਮਾਏ ਹੋਏ ਧਨ ਪੈਸੇ ਦੇ, ਸੌ ਕਹੀਏ ਨਾਲ, ਧਨ ਕਹੀਏ ਆਪਣਾ ਜਿਹੜਾ ਸਰੀਰ ਆ ਉਹਨੂੰ ਭੋਖਤ ਕਹੀਏ, ਭੋਖ ਦਾ ਪਾਲਣਾ ਕਰਦਾ, ਭਾਵ ਇਸਤਰੀ ਮਿਹਨਤ ਮਜ਼ਦੂਰੀ ਕਰਕੇ ਧਨ ਕਮਾ ਕੇ ਲਿਆਉਂਦੀ ਹੈ ਅਤੇ ਪਤੀ ਵਿਹਲਾ ਬੈਠ ਕੇ ਖਾਂਦਾ, ਜਿਹਾ ਪੁਰਸ਼ ਨੀਚ ਤੋਂ ਨੀਚ ਹੈ ਜਿਹੜਾ ਖੋਹ ਕੇ ਖਾਂਦਾ ਘੁੱਟ ਮਾਰ ਕੇ। ਹਾਂਜੀ, ਵੈਸੇ ਵੀ ਇਸਤਰੀ ਦੀ ਕਮਾਈ ਨਹੀਂ ਇਹਨੂੰ ਖਾਣੀ ਚਾਹੀਦੀ। ਜੋ ਪੁਰਸ਼ ਆਪਣੀ ਇਸਤਰੀ ਤੋਂ ਬੇਸਵਾ ਵਾਲਾ ਧੰਦਾ ਕਰਾ ਕੇ ਧਨ ਖੜਦਾ ਅਤੇ ਉਸ ਧਨ ਨਾਲ ਗੁਜ਼ਾਰਾ ਕਰਦਾ, ਉਹ ਨੀਚਾਂ ਤੋਂ ਨੀਚ, ਘਟੀਆ ਤੋਂ ਘਟੀਆ ਆਦਮੀ, ਅਧਮਾ ਅਧਮਾ, ਭਾਵ ਅਧਮਾ ਕਹੀਏ ਨੀਚ, ਅਧਮਾ ਅਧਮਾ ਕਹੀਏ ਨੀਚ ਅਤੇ ਅਧਮ ਕਹੀਏ ਨੀਚ। ਹਾਂਜੀ, ਨੀਚਾਂ ਤੋਂ ਨੀਚ, ਨੀਵੇਂ ਤੋਂ ਨੀਵਾਂ, ਘਟੀਆ ਤੋਂ ਘਟੀਆ ਸਮਝ ਲਓ, ਅਧਮ ਅਧਮ ਸਮਝ ਲਓ, ਅਧਮ ਵਾ ਨੀਵਾਂ, ਅਧਮ ਭਾਵ ਨੀਵਾਂ, ਨੀਵਿਆਂ ਤੋਂ ਨੀਵਾਂ, ਨੀਚਾਂ ਤੋਂ ਨੀਚ, ਘਟੀਆ ਤੋਂ ਘਟੀਆ, ਭਾਵ ਮੈਂ ਕਹੀਏ ਸੰਸਾਰ ਵਿੱਚ ਇਹ ਕਹੀਏ ਉਹ, ਨਾਲ ਕਹੀਏ ਪੁਰਸ਼ ਹੈ ਘਟੀਆ ਤੋਂ ਘਟੀਆ ਉਹ ਪੁਰਸ਼ ਸੰਸਾਰ ਦੇ ਵਿੱਚ, ਜੇ ਕਹੀਏ ਜਿਹੜਾ ਯੋਗਤ ਇਸਤਰੀ ਦੇ ਧਨ ਦੇ ਨਾਲ, ਸੌਂਦਰਸ ਨਾਲ, ਧਨ ਦੇ ਨਾਲ ਆਪਣਾ ਸਰੀਰ ਭੋਗਤ ਕਹੀਏ ਭਾਲਦਾ। ਇਹਦੇ ਵਿੱਚ ਉੱਤਮ, ਮੱਧਮ ਅਤੇ ਨੀਚ ਅਤੇ ਕਨਿਸ਼ਠ ਚੌਵਾਂ ਦਾ ਵਰਣਨ ਕੀਤਾ, ਚਾਰ ਪ੍ਰਕਾਰ ਦੇ ਪੁਰਸ਼ਾਂ ਦਾ, ਨਿਰਾਜ ਛੰਦ, ਤ੍ਰੈ ਕਾਲ, ਦ੍ਰਵ ਮੁੱਖ, ਤ੍ਰੈ ਕਾਲ, ਨਿਰਾਜ ਛੰਦ, ਤ੍ਰੈ ਕਾਲ, ਦ੍ਰਵ ਦੁੱਖ ਮੈਂ। ਜਿੱਥੇ ਮੰਮਾ ਜੀ ਅੱਜ ਨਾ ਉੱਥੇ ਮੈਂ ਪਾਠ ਹੀ ਕਰ ਦੇਣਾ, ਮੰਮਾ ਮੰਮੇ ਨੂੰ ਦਿਲਾਵਾਂ ਮੈਂ, ਦ੍ਰਵ ਦੁੱਖ ਮੈਂ। ਕਹਿੰਦੇ ਹੁਣ ਧਨ ਬਾਰੇ ਦੱਸਣ ਲੱਗੇ ਆ, ਕਹਿੰਦੇ ਵੀ ਜਿਹੜਾ ਧਨ ਆ ਪੈਸਾ, ਦ੍ਰਵ ਦ੍ਰਵ ਕਹੀਏ ਧਨ ਪੈਸਾ, ਇਹ ਤਾਂ ਕਹਿੰਦੇ ਤ੍ਰੈ ਕਾਲ ਕਹੀਏ, ਤਿੰਨ ਤਿੰਨ ਦਾ ਕਾਲ ਕਹੀਏ ਸਮੇਂ ਦਾ, ਤਿੰਨਾਂ ਸਮਿਆਂ ਵਿੱਚ, ਤਿੰਨਾਂ ਕਾਲਾਂ ਦੇ ਵਿੱਚ ਦੁੱਖ ਮੈਂ ਕਹੀਏ, ਦੁੱਖ ਰੂਪ ਮੈਂ ਦਾ ਸਰੂਪ, ਦੁੱਖ ਰੂਪ ਤਿੰਨਾਂ ਸਮੇਂ ਵਿੱਚ ਪੈਸਾ, ਠੀਕ ਆ ਕਿ ਉਹ ਵੀ ਦੱਸਣਗੇ ਕਦੋਂ ਕਦੋਂ, ਉਪਾਅ ਰੱਖ ਅੰਤਮ ਹੈ। ਇੱਕ ਜਦੋਂ ਧਨ ਕਮਾਉਣ ਦਾ ਉਪਾਅ ਕਹੀਏ ਯਤਨ ਕਰੀਏ, ਦੂਜਾ ਜਦੋਂ ਧਨ ਦੀ ਰੱਖ ਕਹੀਏ ਰੱਖਿਆ ਕਰਨੀ ਪੈਂਦੀ ਹੈ, ਅਤੇ ਤੀਜਾ ਅੰਤ ਕਹੀਏ ਅਖੀਰ ਵਿੱਚ ਜਦੋਂ ਧਨ ਨਾਸ਼ ਹੋ ਜਾਂਦਾ, ਇਹਨਾਂ ਤਿੰਨਾਂ ਸਮੇਂ ਵਿੱਚ ਧਨ ਦੁੱਖ ਰੂਪੀ, ਅੰਤ ਮੈਂ ਕਹੀਏ ਅੰਤ ਵਿੱਚ, ਤਿੰਨਾਂ ਸਮਿਆਂ ਜੀ ਪੈਸਾ ਜਿਹੜਾ ਹੈ ਉਹ ਦੁੱਖ ਰੂਪ ਆ। ਕਹਿੰਦੇ ਉਪਾਏ ਜਦੋਂ ਉਹਨੂੰ ਕਮਾਉਣ ਦਾ ਯਤਨ ਕਰੀਦਾ, ਵੀ ਕਮਾਈਏ ਬਾਹਰ ਜਾਈਏ ਕਿਤੇ ਬੜੇ ਔਖੇ ਹੋ ਕੇ ਕਮਾਈਏ, ਲੁੱਟਾਂ ਮਾਰਾਂ ਕਰਕੇ, ਉਦੋਂ ਵੀ ਬੜਾ ਦੁੱਖ ਹੁੰਦਾ ਜਦੋਂ ਯਤਨ ਕਰੀਦਾ ਕਮਾਉਣ ਲੱਗੇ ਹਾਂ, ਰਾਤ ਜਾਗ ਜਾ ਕੇ ਇਕੱਠੇ ਕਰੀਦਾ, ਉਹ ਵੀ ਦੁੱਖ 'ਚ ਹੀ ਪੈਦਾ ਹੋਇਆ, ਪੈਦਾ ਕਮਾਉਣਾ ਪਿਆ, ਫਿਰ ਰੱਖ ਕਹੀਏ ਰੱਖਿਆ ਕਰਦੇ ਹਾਂ, ਵੀ ਰੱਖਿਆ ਕਰਨੀ ਪੈਂਦੀ ਹੈ, ਕੋਈ ਡਰ ਨਾ ਦੇਵੇ ਲੈ ਨਾ ਜਾਵੇ, ਅੰਤ ਮੈਂ ਜਦੋਂ ਵੀ ਅੰਤ ਹੋ ਜਾਂਦਾ, ਕੋਈ ਖੋਹ ਖੂਹ ਲੈਂਦਾ, ਖਤਮ ਹੋ ਜਾਂਦਾ ਬਿਮਾਰੀਆਂ ਦੇ ਲੱਗ ਲੁੱਗ ਕੇ, ਅੰਤ ਮੈਂ, ਅੰਤ ਵਿੱਚ ਵੀ ਇਹ ਦੁੱਖ ਰੂਪ ਹੀ ਆ। ਫਿਰ ਕਹਿਣ ਦਾ ਮਤਲਬ ਇਹ ਆ ਵੀ ਧਨ ਕਮਾਉਣ ਲੱਗਿਆਂ ਬੜੇ ਯਤਨ ਕਰਨੇ ਪੈਂਦੇ ਆ, ਜਿਨ੍ਹਾਂ ਯਤਨਾਂ ਵਿੱਚ ਕਈ ਵਾਰੀ ਬਹੁਤ ਦੁੱਖ ਵੀ ਪ੍ਰਾਪਤ ਹੁੰਦਾ। ਪੈਸਾ ਸੌਖਾ ਤਾਂ ਕਮਾਇਆ ਨਹੀਂ ਨਾ ਜਾਂਦਾ, ਦੁੱਖ ਹੀ ਹੁੰਦਾ। ਫਿਰ ਜਦੋਂ ਧਨ ਕੋਲ ਆ ਜਾਵੇ
ਤਾਂ ਫਿਰ ਉਸਦੀ ਰੱਖਿਆ ਲਈ ਦੁੱਖ ਹੁੰਦਾ ਕਿ ਹੁਣ ਇਸ ਧਨ ਨੂੰ ਲੋਕਾਂ ਤੋਂ ਬਚਾ ਕੇ ਕਿੱਥੇ ਛੁਪਾ ਕੇ ਰੱਖਾਂ। ਪਹਿਲਿਆਂ ਸਮਿਆਂ ਵਾਂਗ ਜੇ ਕਿਤੇ ਦੱਬ ਦੇਵਾਂ ਤਾਂ ਮਨੁੱਖ ਅਠੇ ਪੈਰੀ ਉਸ ਧਨ ਨੂੰ ਦੇਖਣ ਲਈ ਜਾਂਦਾ। ਜੇ ਕਿਤੇ ਦੱਬ ਦੇਵੇ ਨਾ ਤਾਂ ਮਨੁੱਖ ਅਠੇ ਪੈਰੀ ਵਾਰ ਵਾਰ ਉਸ ਧਨ ਦੇਖਣ ਜਾਂਦਾ, ਕਦੇ ਕੋਈ ਪੁੱਟ ਕੇ ਨਾ ਲੈ ਗਿਆ। ਬੈਂਕ 'ਚ ਜਮ੍ਹਾਂ ਰੱਖਿਆ ਕਰਨ ਵਾਸਤੇ ਤਾਂ ਵੀ ਡਰ ਟੈਕਸ ਨਾ ਪੈ ਜਾਵੇ, ਸਰਕਾਰ ਨਾ ਜ਼ਬਤ ਕਰ ਲਏ, ਦੁੱਖ ਰੂਹ ਵੀ ਹੈ। ਜੇ ਕੋਲ ਰੱਖਿਆ ਵਾਸਤੇ ਵੀ ਰੱਖ ਲਈਏ, ਫਲਾਣਾ ਨਾ ਕੱਢ ਲਏ, ਚੋਰ ਨਾ ਲੈ ਜਾਵੇ, ਕਿੰਨੀ ਪਰੇਸ਼ਾਨੀ। ਫਿਰ ਜਦੋਂ ਅੰਤ ਨੂੰ ਧਨ ਕੋਈ ਲੈ ਜਾਵੇ, ਬਿਮਾਰੀ ਕਰਕੇ ਖਤਮ ਹੋ ਜਾਵੇ, ਚੋਰੀ ਕਾ ਹੋ ਜਾਵੇ, ਅੱਗ ਉੱਗ ਲੱਗ ਜਾਵੇ, ਕੋਈ ਕਿਤੇ ਵੀ ਪੈਸਾ ਮਤਲਬ ਅੰਤ ਵਿੱਚ ਖਤਮ ਮਤਲਬ ਹੋ ਜਾਵੇ, ਨਾਸ ਹੋ ਜਾਵੇ, ਤਾਂ ਇਹ ਧਨ ਕਈ ਵਾਰ ਜਦੋਂ ਹੱਥੋਂ ਚਲੇ ਜਾਏ, ਕਈਆਂ ਨੂੰ ਤਾਂ ਅਟੈਕ ਅਟੂਕ ਆ ਜਾਂਦਾ ਅਤੇ ਉਹ ਮਨੁੱਖ ਦੇ ਪ੍ਰਾਣ ਵੀ ਨਾਲ ਹੀ ਲੈ ਜਾਂਦਾ ਧਨ। ਇਉਂ ਤਿੰਨਾਂ ਸਮਿਆਂ ਵਿੱਚ ਧਨ ਤੋਂ ਖਰੂਰ ਰਿਹਾ, ਇਹ ਪੰਡਿਤ ਹਰਦਿਆਲ ਜੀ ਦੱਸ ਰਹੇ ਹੈ। ਨਿਦਾਨ ਹੈ ਵਿਰੋਧ ਦੁੱਖੋ ਸੋਤਾ ਮਾਤ ਤਾਤ ਜੰਤ ਮੈਂ। ਨਿਦਾਨ ਹੈ ਵਿਰੋਧ ਕੋ, ਫਿਰ ਕਹਿੰਦੇ ਵੀ ਇਹ ਜਿਹੜਾ ਧਨ ਆ ਨਿਦਾਨ, ਨਿਦਾਨ ਨਾਮ ਕਾਰਨ ਕਾਰਨ ਹੀ ਆ ਵਿਰੋਧ ਕੋ ਕਹੀਏ, ਵਿਰੋਧ ਦਾ ਝਗੜਿਆਂ ਦਾ ਕਲੇਸ਼ਾਂ ਦਾ, ਵਿਰੋਧ ਨਾਮ ਝਗੜਿਆਂ ਕਲੇਸ਼ਾਂ ਦਾ, ਕੋ ਦਾ ਅਰਥ ਦਾ। ਕਹਿੰਦੇ ਨਿਦਾਨ ਕਾਰਨ ਹੀ ਆ ਧਨ ਫਿਰ ਝਗੜਿਆਂ ਦਾ। ਲੋਕ ਡਾਂਗੋ ਡਾਂਗੀ ਹੁੰਦੇ, ਪੁੱਤ ਧੀ ਨੂੰ ਨਹੀਂ ਵੇਖਦਾ, ਪੁੱਤ ਭੈਣ ਨੂੰ ਨਹੀਂ ਵੇਖਦਾ, ਬਾਪ ਧੀ ਨੂੰ ਨਹੀਂ ਵੇਖਦਾ, ਧੀ ਬਾਪ ਨੂੰ ਨਹੀਂ ਦੇਖਦੀ, ਬਾਪ ਲੜਕੇ ਨੂੰ ਨਹੀਂ ਦੇਖਦਾ, ਲੜਕਾ ਬਾਪ ਨੂੰ ਨਹੀਂ ਦੇਖਦਾ, ਭਰਾ ਭਰਾ ਨੂੰ ਨਹੀਂ ਦੇਖਦਾ, ਰਿਸ਼ਤੇਦਾਰ ਰਿਸ਼ਤੇਦਾਰਾਂ ਨੂੰ ਨਹੀਂ ਵੇਖਦੇ, ਫੁੱਟ ਪਏ ਰਹਿੰਦੇ। ਕਹਿੰਦੇ ਮੈਨੂੰ ਹਿੱਸਾ ਨਹੀਂ ਮਿਲਿਆ, ਮੇਰੇ ਨਾਲ ਧੋਖਾ ਕਰ ਦਿੱਤਾ, ਇਹ ਧਨ ਕਾਰਨ ਹੈ ਵਿਰੋਧ ਦਾ। ਫਿਰ ਸੋ ਮਾਤ ਤਾਤ ਜੰਦ ਮੈਂ, ਕਹਿੰਦੇ ਕਿੰਨਾ ਕਿੰਨਾ ਵਿੱਚ ਇਹ ਧਨ ਆਪਣੇ ਵੇਖੋ, ਮਾਤ ਮਾਂ, ਤਾਤ ਕਹੀਏ ਬਾਪ, ਭੈਣ ਭਰਾ ਆਦਿ, ਜੰਤ ਮੈਂ ਕਹੀਏ ਜੰਤਾ ਜੀਵਾਂ ਵਿੱਚ, ਉਹ ਕਹੀਏ ਉਹ ਧਨ ਜਿਹੜਾ, ਮਾਤਾ ਤਾਤ ਕਹੀਏ ਪਿਤਾ, ਜੰਦ ਕਹੀਏ ਜੰਤ ਜੀਵਾਂ ਦੇ, ਮੈਂ ਕਹੀਏ ਵਿੱਚ ਕਾਰਨ ਹੀ ਆ ਝਗੜਿਆਂ ਦਾ, ਝਗੜਾ ਹੀ ਪਾ ਛੱਡਦਾ। ਠੀਕ ਹੈ ਜੀ, ਰਾਜ ਛੰਦ ਉਚਾਰ ਰਹੇ ਆ। ਕ੍ਰਿਤਾਂਤ ਧਾਮ ਕਾਮ ਕੋ, ਕ੍ਰਿਤਾਂਤ ਕ੍ਰਿਤ ਆਂਤ, ਕ੍ਰਿਤ ਆਂਤ ਪਾਠ ਤੱਤੇ ਵਿੱਚ ਐੜ ਨਿਕਲ ਗਿਆ ਕ੍ਰਿਤ ਆਂਤ, ਜੇ ਕੰਨੇ ਵਿੱਚ ਐੜਾ ਕੱਢਣਾ ਉਹ ਬਣ ਗਿਆ ਐੜਾ, ਅਤੇ ਬਿੰਦੀ ਬਣ ਗਿਆ ਅੰਤ, ਕ੍ਰਿਤ ਅੰਤ ਧਾਮ ਕਾਮ ਕੋ, ਕ੍ਰਿਤ ਅੰਤ ਭਾਵ ਸਾਰੀ ਕ੍ਰਿਤ ਕਹੀਏ ਕੀਤੇ ਹੋਏ ਪ੍ਰਪੰਚ ਦਾ ਅੰਤ ਕਰਨ ਵਾਲੇ ਧਰਮ ਰਾਜੇ ਦੇ ਧਾਮ ਕਹੀਏ ਘਰ ਯਮ ਲੋਕ ਵਿੱਚ ਪਹੁੰਚਾਉਣ ਦਾ ਕਾਮ ਕਹੀਏ ਕੰਮ ਕਰਦਾ। ਕੋਦਰਤ ਨੂੰ ਜਾਂ ਦਾ ਹੁੰਦਾ ਇੱਥੇ ਵੀ, ਫਿਰ ਕ੍ਰਿਤ ਕ੍ਰਿਤ ਕੀਤਾ ਹੋਇਆ ਪਰਪੰਚ ਦਾ ਅੰਤ, ਜਿਹੜਾ ਪਰਮੇਸ਼ਰ ਨੇ ਕੀਤਾ ਨਾ ਪਰਪੰਚ। ਕਰਤਾਂ ਦਾ ਅਰਥ ਧਰਮ ਰਾਜਾ ਬਣਦਾ ਜੀ, ਹਾਂਜੀ ਵੀ ਫਿਰ ਕਰਤਾਂ ਜਿਹੜਾ ਧਰਮ ਰਾਜ ਧਾਮ ਗਈ ਕਾਰਨ ਜਮ ਲੋਕ, ਉਸ ਜਮ ਲੋਕ ਨੂੰ ਪਹੁੰਚਾਉਣ ਦਾ ਹੀ ਕੰਮ ਕਰਦਾ ਹੈ। ਅਲੰਕ੍ਰਿਤੀ ਸਪਸ਼ਟ ਹੈ, ਭਾਵੇਂ ਸਪਸ਼ਟ ਕਹੀਏ ਸਾਰੇ ਕੰਮਾਂ ਦਾ, ਅਲੰਕ੍ਰਿਤੀ ਕਹੀਏ ਗਹਿਣਾ ਸ਼ਿੰਗਾਰੂਪ ਵੀ ਇਹ ਧਨ, ਸਾਰੇ ਕੰਮ ਇਨ ਬਿਨ ਸਾਰੇ ਨਾ ਇਹ ਕੰਮ, ਹਾਂਜੀ ਆਦਿ ਭਵਾਨੀ ਈਸਰੀ ਮਾਇਆ ਜਾਕੋ ਨਾਮ, ਇਨ ਬਿਨ ਸਾਰੇ ਨਾ ਇਹ ਕੰਮ, ਪੂਰਨ ਹੋਤ ਨਾ ਕਾਮ, ਇੱਕ ਇਨ ਬਿਨ ਸਾਰੇ ਨਾ ਇੱਕ ਛੇਨ, ਪੂਰਨ ਹੋਤ ਨਾ ਕਾਮ। ਇਸ ਤਰ੍ਹਾਂ ਤੁਕਾਂ ਸਰੀ ਸਭ ਲੋਕ ਗ੍ਰੰਥ ਸਾਹਿਬ ਵਿੱਚ ਵੀ ਆਉਂਦੀਆਂ ਕਿ ਇਹ ਜਿਹੜੀ ਮਾਇਆ ਇਸੇ ਤਰ੍ਹਾਂ ਹੀ ਆ। ਆਦਿ ਭਵਾਨੀ ਈਸ਼ਵਰੀ ਮਾਇਆ ਜਾਕੋ ਨਾਮ, ਠੀਕ ਹੈ ਜੀ। ਤਾਰੇ ਧਨ ਕਹਿੰਦੇ ਆ ਕਿਰਤਾਂਤ, ਕਿਰਤਾਂਤ ਨਾਮ ਸਿੱਧਾ ਜਾਂ ਕੀ ਆ ਧਰਮ ਰਾਜੇ ਦਾ, ਸਮਝ ਲੈਣਾ। ਕਿਉਂਕਿ ਕ੍ਰਿਤ ਨਾਮ ਦਾ ਕੀਤੇ ਦਾ ਕੀਤਾ ਹੈ, ਹੁਣ ਕ੍ਰਿਤ ਨਾਮ ਕੀਤਾ ਹੋਇਆ ਉਹ ਕੀ ਪਰਮੇਸ਼ੁਰ ਦਾ ਬਣਾਇਆ ਪ੍ਰਪੰਚ ਸੰਸਾਰ ਕੀਤਾ ਹੋਇਆ, ਜੋ ਪਰਮੇਸ਼ੁਰ ਦਾ ਸੰਸਾਰ ਆ ਉਸਦਾ ਅੰਤ ਕਰਨ ਵਾਲਾ, ਉਹਦਾ ਅੰਤ ਕਰਨ ਵਾਲਾ ਕੌਣ ਹੈ? ਧਰਮ ਰਾਜਾ ਹੀ ਹੈ, ਜਾਮੀ ਹੈ। ਹਾਂਜੀ, ਕਿਰਤ ਅੰਤ ਕਰਨ ਵਾਲਾ ਧਰਮ ਰਾਜ, ਉਹਦਾ ਧਾਮ ਹੈ ਜਿਹੜਾ ਨਰਕ। ਹਾਂਜੀ, ਜਮ ਲੋਕ ਧਰਮ ਰਾਜੇ ਦੇ ਘਰ ਜਮ ਲੋਕ ਵਿੱਚ ਪਹੁੰਚਾਉਂਦਾ ਵੀ ਕੰਮ ਕਰਦਾ ਹੈ, ਜਾਂ ਉਸ ਕੰਮ ਨੂੰ ਵੀ ਕਰਨ ਵਿੱਚ ਇਹ ਮਦਦ ਕਰਦਾ ਹੈ। ਧਰਮ ਰਾਜ ਜਿਹੜਾ ਘਰ ਨਾ ਜਮ ਲੋਕ, ਉਸ ਵਿੱਚ ਬਚਾਉਣ ਨੂੰ ਇਹ ਕੰਮ ਕਰਦਾ, ਕਾਮ ਕਹੀਏ ਕੰਮ ਕਰਦਾ। ਠੀਕ ਹੈ ਜੀ। ਅਲੰਕ੍ਰਿਤੀ ਸਮੈ ਸਮਸ਼ਟ ਹੈ, ਫਿਰ ਅਲੰਕ੍ਰਿਤੀ ਕਹੀਏ ਗਹਿਣਾ ਸਮਸ਼ਟ ਹੈ, ਸਾਰੇ ਜੀਵਾਂ ਦਾ ਅਲੰਕ੍ਰਿਤੀ ਸਾਰੇ ਕੰਮਾਂ ਦਾ ਉਂਝ ਗਹਿਣਾ ਵੀ ਹੈ, ਭਾਵੇਂ ਕਿ ਧੰਨ ਸਭ ਨੂੰ ਬਾਹਰੀ ਤੌਰ 'ਤੇ ਸੋਹਣਾ ਬਣਾਉਂਦਾ ਹੈ। ਠੀਕ ਹੈ ਜੀ। ਫਿਰ ਵੀ ਇਹ ਵਿਸ਼ੇ ਵਿਕਾਰਾਂ ਵਿੱਚ ਲਾ ਕੇ ਜਮ ਦੇ ਘਰ ਲਿਜਾਣ ਵਾਲਾ ਹੈ, ਇੱਦਾਂ ਵੀ ਬਣ ਜਾਂਦਾ ਕ੍ਰਿਤਾਂਤ ਧਾਮ ਕਾਮ ਕੋ ਅਲੰਕ੍ਰਿਤੀ ਸਮਸ਼ਟ ਹੈ। ਸਮਸ਼ਟ ਕਹੀਏ ਸਾਰੇ ਜੀਵਾਂ ਦਾ ਅਲੰਕ੍ਰਿਤੀ ਧਨ ਗਹਿਣਾ ਹੈ, ਅਤੇ ਇਹ ਉਹ ਜਦੋਂ ਗਹਿਣਾ ਹੀ ਹੈ, ਮਾਇਆ ਜਿਹੜੀ ਹੈ ਉਹ ਸਭ ਨੂੰ ਸੋਹਣਾ ਕਰਦੀ, ਮਾਇਆ ਦਾ ਹੀ ਰੂਪ ਆ। ਹਾਂਜੀ, ਹੱਥ ਹੋਏ ਤਾਂ ਮੁਗਧ ਸਿਆਣਾ, ਪੈਸਾ ਘਰ ਜਦੋਂ ਮੂਰਖ ਵੀ ਸਿਆਣੇ ਹੋ ਜਾਂਦੇ, ਅਤੇ ਉਹ ਜਦੋਂ ਸੋਹਣਾ ਬਣਾਉਂਦਾ ਹੈ ਬਾਹਰੀ ਤੌਰ ਦੇ ਧਾਨ, ਅਤੇ ਕਾਮ ਕੋ ਕਹੀਏ ਕਾਮ ਦਾ ਵਿਸ਼ੇ ਵਿਕਾਰਾਂ ਦਾ ਵੀ ਜਿਹੜਾ ਹੈ ਕੰਮ ਫਿਰ ਪੂਰਾ ਪੂਰਾ ਹੀ ਕਰਦਾ, ਵਿਸ਼ੇ ਵਿਕਾਰ ਜਿਹੜੇ ਆ ਉਹ ਫੁਰਦੇ ਆ, ਜਿਸ ਕਰਕੇ ਵਿਸ਼ੇ ਵਿਕਾਰਾਂ ਦਾ ਉਹ ਫੁਰਨੇ ਕਰਕੇ ਮਨੁੱਖ ਵਿਸ਼ਈ ਹੋ ਜਾਂਦਾ, ਫਿਰ ਧਰਮ ਰਾਜੇ ਦਾ ਜਿਹੜਾ ਧਾਮ ਕੇ ਘਰ ਆ ਉਸ ਨੂੰ ਪ੍ਰਾਪਤ ਹੁੰਦਾ। ਧਰਮ ਰਾਜ ਦੇ ਘਰ ਨੂੰ ਇਹ ਲੈ ਜਾਣ ਵਾਲਾ ਆ ਧਨ, ਇਹ ਕਹਿਣ ਦਾ ਇਹ ਪ੍ਰਯੋਜਨ ਆ ਪੰਡਿਤ ਹਰਦਿਆਲ ਜੀ ਦਾ। ਸੁਭਾ ਸੁਭੰਗ ਨਕੇਤ ਭੀ, ਸੁਭਾ ਸੰਗ, ਸੁਭਾ ਸੁਭੰਗ, ਸੁਭਾ ਸੁਭ ਅਤੇ ਕੰਨਾਂ ਵਿੱਚ ਨਿਕਲ ਗਿਆ ਐੜਾ, ਭਾਵ ਅਸ਼ੁਭੰਗ, ਸੁਭ ਅਤੇ ਅਸ਼ੁਭ, ਸੁਭ ਨਾਮ ਚੰਗੇ ਦਾ, ਅਸ਼ੁਭ ਨਾਮ ਮਾੜੇ ਦਾ। ਭਾਵੇਂ ਚੰਗੇ ਜਾਂ ਮਾੜੇ ਦਾ ਘਰ ਹੈ, ਨਕੇਤ, ਨਕੇਤ ਨਾਮ ਘਰ ਦਾ। ਠੀਕ ਹੈ ਜੀ। ਅਤੇ ਕਹਿੰਦੇ ਵੀ ਭਾਵੇਂ ਚੰਗੇ ਜਾਂ ਮਾੜੇ ਦਾ ਘਰ ਹੈ, ਤਥਾਤਪ ਤਥਾਪ ਤਿਆਗ ਸਰੇਠ ਹੈ, ਤਥਾਪ ਕਹੀਏ ਫੇਰ ਭੀ, ਤਥਾ ਪੇ ਪਾਠ ਕਰਨਾ, ਤਥਾ ਪੇ ਪਾਠ ਕਰਨਾ, ਤਥਾ ਪੇ ਪੇਸ਼ਿਆਰੀ ਨਾ ਪੇ ਸੰਬੰਧਕ ਕਰ, ਤਥਾ ਪੇ ਤਿਆਗ ਸਰੇਠ ਹੈ, ਤਥਾ ਕਹੀਏ ਫੇਰ ਪੇ ਕਹੀਏ ਭੀ, ਫੇਰ ਭੀ ਇਸ ਦਾ ਛੱਡਣਾ ਹੀ ਜਿਹੜਾ ਨਾ, ਤਿਆਗ ਕਹੀਏ ਛੱਡਣਾ ਹੀ ਸ੍ਰੇਸ਼ਟ ਕਹੀਏ ਉੱਤਮ ਆ ਚੰਗਾ, ਜਾਂ ਇਹ ਧਨ ਚੰਗੇ ਮਾੜੇ ਨੂੰ ਸੁਹੱਪਣ ਦਿੰਦਾ ਹੈ, ਫਿਰ ਵੀ ਛੱਡਣਾ ਚੰਗਾ ਹੀ ਹੈ। ਸੁਭ ਕਹੀਏ ਚੰਗਾ, ਅਸ਼ੁਭ ਕਹੀਏ ਮਾੜਾ, ਚੰਗੇ ਮਾੜੇ ਨੂੰ, ਚੰਗੇ ਮਾੜੇ ਘਰਾਂ ਨੂੰ ਵੀ ਜਿਹੜਾ ਹੈ ਸੋਹਣਾ ਕਰਦਾ ਹੀ ਹੈ, ਧਨ ਲਾਈਏ ਅਤੇ ਫਿਰ ਵੀ ਇਹਨੂੰ ਤਿਆਗ ਸ੍ਰੇਸ਼ਟ ਹੈ, ਇਹਦਾ ਤਿਆਗ ਸ੍ਰੇਸ਼ਟ ਹੀ ਆ, ਭਲਾ ਹੀ ਆ, ਚੰਗਾ ਹੀ ਆ, ਇਹ ਕਹਿਣ ਦਾ ਮਤਲਬ ਆ। ਸੁਭਾ ਸੁਭੰਗ ਨਕੇਤ ਭੀ, ਇਹ ਧਨ ਭਾਵੇਂ ਸੁਭ ਕਹੀਏ ਚੰਗੇ, ਅਸ਼ੁਭ ਕਹੀਏ ਮਾੜੇ ਦਾ, ਨਕੇਤ ਕਹੀਏ ਘਰ ਭੀ, ਘਰ ਵੀ ਆ ਭਾਵ ਦੁਨੀਆਦਾਰੀ ਦੇ ਹਰੇਕ ਕੰਮਾਂ ਵਿੱਚ ਕੰਮ ਆਉਣ ਵਾਲਾ ਹੈ ਇਹ। ਪੈਸਾ ਹੀ ਹੁੰਦਾ ਨਾ ਹਰ ਥਾਂ ਕੰਮ, ਪੈਸੇ ਬਿਨਾਂ ਤਾਂ ਦਸ ਕਦਮ ਨਹੀਂ ਤੁਰਿਆ ਜਾਂਦਾ। ਕਿਤੇ ਜਾਣਾ ਜਾਣਾ ਹੋਵੇ ਤਾਂ ਥਾ ਪੇ ਤਿਆਗ ਸ੍ਰੇਸ਼ਟ ਹੈ। ਪੰਡਿਤ ਹਰਦਿਆਲ ਜੀ ਫਿਰ ਵੀ ਬੜੀ ਸੂਖਮ ਦ੍ਰਿਸ਼ਟੀ ਨਾਲ ਕਹਿੰਦੇ ਆ ਵੀ ਇਹ ਜਿਹੜਾ ਤਿਆਗ, ਧਨ ਦਾ ਤਿਆਗ, ਤਿਆਗਣਾ ਹੀ ਸ੍ਰੇਸ਼ਟ ਕਹੀਏ ਚੰਗਾ। ਇਸੇ ਸਿਧਾਂਤ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਪ੍ਰਤੀ ਉਪਦੇਸ਼ ਦਿੰਦਿਆਂ ਕਿ ਧਨ ਤੇ ਢੰਗਾਂ ਕਰਕੇ ਦੁਖਦਾਈ ਆ, ਸੰਚਨ ਪਾਲਣ ਨਾ ਸਮਝਾਰ, ਦੁਖਦਾਇਕ ਧਨ ਕੋ ਨਿਰਧਾਰ। ਇਕੱਠਾ ਕਰਨਾ, ਪਾਲਣ ਦੀ ਰੱਖਿਆ ਕਰਨੀ, ਇਹਦਾ ਨਾਸ ਹੋ ਜਾਣਾ, ਇਹਨਾਂ ਤਿੰਨਾਂ ਦੇ ਵਿੱਚ ਹੀ ਨਾ ਦੁੱਖਦਾਇਕ ਦੁੱਖ ਹੀ ਦੇਣ ਵਾਲਾ ਧਨ, ਅਤੇ ਇਸ ਧਨ ਨੂੰ ਦੁੱਖ ਦੇਣ ਵਾਲਾ ਨਿਰਧਾਰ ਕੇ ਨਿਰਣਾ ਕਰ ਲਓ, ਨਿਸ਼ਚੇ ਕਰ ਲਓ ਤੁਸੀਂ। ਸੋਰਠਾ ਜੋ ਬਨ ਧਨ ਅਵੇਕ, ਕਹਿੰਦੇ ਆ ਜੋਬਨ ਜਵਾਨੀ ਦੀ ਅਵਸਥਾ, ਧਨ ਕਹੀਏ ਦੌਲਤ, ਅਵੇਕ ਕਹੀਏ ਅਗਿਆਨ। ਅਵੇਕ ਹੁੰਦਾ ਗਿਆਨ, ਅਵੇਕ ਹੁੰਦਾ ਅਗਿਆਨ। ਜਵਾਨੀ ਦੀ ਅਵਸਥਾ ਧਨ ਦੌਲਤ, ਅਵੇਕ ਕਹੀਏ ਅਗਿਆਨ, ਅਤੇ ਪ੍ਰਭਤਾ ਕਹੀਏ ਵਡਿਆਈ। ਚਾਰੋਂ ਪਰਮ ਰਿਪ, ਪ੍ਰਭਤਾ ਚਾਰੋ ਪਰਮ ਰਿਪ, ਅਵੇਕ ਤੇ ਵਿਸ਼ਰਾਮ ਦੇਣਾ ਅਤੇ ਪ੍ਰਭਤਾ ਪਾ ਕੇ ਚਾਰ ਹੋ ਗਏ, ਚਾਰੋਂ ਪਰਮ ਰਿਪ। ਕਹਿੰਦੇ ਚਾਰੋਂ ਹੀ ਪਰਮ ਕਹੀਏ ਵੱਡੇ, ਰਿਪ ਕਹੀਏ ਦੁਸ਼ਮਣ ਹੈ। ਠੀਕ ਆ ਜੀ। ਰਾਜ ਮਾੜ ਰੂਪ ਜਾਤ ਜੋਬਨ ਪੰਜੇ ਠੱਗ, ਇਹਨੀ ਠੱਗੀ ਜੱਗ ਠੱਗਿਆ, ਕਿਹਨੇ ਨਾ ਰੱਖੀ ਲੱਜ। ਬੁਲਾਰਗੀ ਵਾਚ ਗੁਰੂ ਕੇ ਭਜਨ ਆਉਂਦੇ। ਮਾਲ ਜਿਹੜਾ ਧਨ ਆ, ਰੂਪ ਸਰੀਰ ਦਾ, ਰੂਪ ਦਾ ਨਾਮ ਆਕਾਰ ਦਾ ਵੀ ਹੁੰਦਾ, ਰੂਪ ਨਾਮ ਰੰਗ ਰੂਪ ਦਾ ਵੀ ਹੁੰਦਾ, ਅਤੇ ਰਾਜ ਭਾਗ ਜਾਤੀ, ਉੱਚੀ ਜਾਤੀ, ਜੋਬਨ ਜਵਾਨੀ, ਇਹ ਪੰਜੇ ਕੀ ਵੱਡੇ ਠੱਗ ਆ ਬੰਦੇ ਵਾਸਤੇ। ਇਹ ਨਹੀਂ ਠੱਗੀ ਜੱਗ ਠੱਗਿਆ, ਇਹਨਾਂ ਕਹਿੰਦੇ ਪੰਜਾਂ ਨੇ ਠੱਗੀਆਂ ਮਾਰ ਮਾਰ ਕੇ ਜੱਗ ਦੇ ਜੀਵਾਂ ਨੂੰ ਠੱਗਿਆ ਹੋਇਆ। ਜੱਗ ਦਾ ਨਾਮ ਜੀਵ ਦਾ ਹੁੰਦਾ ਵਾ, ਜੀਵਾਂ ਨੂੰ ਠੱਗਿਆ ਹੋਇਆ, ਕਿਹਨਾਂ ਨਾਲ ਰੱਖੀ ਲਾਜ। ਇਹਨਾਂ ਪੰਜਾਂ ਵਿੱਚ ਕਿਸੇ ਨੇ ਲੱਜ ਸ਼ਰਮ ਰੱਖੀ ਨਹੀਂ ਆ, ਅਤੇ ਜੀਵ ਨੇ ਵੀ ਇਹਨਾਂ ਕਰਕੇ ਲੱਜ ਕਿਤੇ ਰੱਖੀ ਨਹੀਂ। ਜੋਬਨ ਜਵਾਨੀ ਦੀ ਅਵਸਥਾ, ਜਵਾਨੀ ਚੜ੍ਹਦੀ ਆ ਅਤੇ ਧਨ ਕੋਲ ਹੋਵੇ, ਅਤੇ ਅਗਿਆਨ ਅਤੇ ਪ੍ਰਭਤਾ ਵਡਿਆਈ ਹੋਵੇ। ਚਾਰੋਂ ਹੀ ਕਹਿੰਦੇ ਮਨੁੱਖ ਦੇ ਨਾ ਵੱਡੇ ਪਰਮ ਕਹੀਏ ਵੱਡੇ, ਰਿਪ ਕਹੀਏ ਵੈਰੀ ਹੈ। ਜਵਾਨੀ ਹੋਵੇ ਫਿਰ ਵੀ ਬੰਦਾ ਨਹੀਂ ਕਿਹਦੀ ਗੱਲ ਮੰਨਦਾ, ਪੈਸਾ ਹੋਵੇ ਮਾਇਆ ਧਾਰੀ ਦਾ ਨਾ ਬੋਲਾ, ਸਬਦ ਨਸਲੀ ਬਰੋੜ ਕਝੋਲਾ, ਆਵੇ ਵੇਖ। ਅਗਿਆਨੀ ਹੋਵੇ ਤੇ ਤਾਂ ਵੀ ਲੋਕਾਂ ਦੀ ਲਾਫਾ ਕਰਦਾ ਰਹਿੰਦਾ, ਸਮਝ ਆਪ ਨੂੰ ਨਹੀਂ ਹੁੰਦੀ, ਕਈ ਦੂਜਿਆਂ ਨੂੰ ਜਾਂਦਾ। ਜੇ ਪ੍ਰਭਤਾ ਕੋਈ ਵਡਿਆਈ ਮਿਲੇ ਤੇ ਵਡਿਆਈ ਵੀ ਬੰਦੇ ਨੂੰ ਹੰਕਾਰ ਹੀ ਚੜਾ ਦਿੰਦੀ। ਦੇਤ ਅਨਰਥ ਅਕੀਕ, ਇਹਨਾਂ ਵਿੱਚੋਂ ਇੱਕ ਇੱਕ ਕਹੀਏ, ਇੱਕ ਇੱਕ ਵੀ ਅਨਰਥ ਕਹੀਏ, ਦੁੱਖ ਦੇ ਦਈਏ ਦੇਣ ਵਾਲਾ। ਅਕੇਕ ਇੱਕ ਏਕ, ਇਹਨਾਂ ਚੌਵਾਂ ਵਿੱਚੋਂ ਕਹਿੰਦੇ ਹੈ ਤੇ ਵੱਡੇ ਵੈਰੀ ਹੈ ਚਾਰੇ ਬੰਦੇ ਨੇ, ਅਤੇ ਦੇਤ ਅਨਰਥ ਅਕੇਕ, ਇੱਕ ਅਰਥ ਸੰਧੀ ਕਰਨੂੰ ਇੱਕ ਏਕ, ਈੜੀ ਦੇ ਜਿਹੜੀ ਕੱਕੇ ਦੇ ਉੱਤੇ ਲਾਵਾਂ ਲੱਗੀ, ਇਹਦੇ ਵਿੱਚੋਂ ਨਿਕਲੂਗੀ ਈੜੀ, ਇੱਕ ਇੱਕ ਭਾਵ ਇੱਕ ਇੱਕ, ਇਹਨਾਂ ਚੌਵਾਂ 'ਚ ਇੱਕ ਇੱਕ ਵੀ ਜੇ ਬੰਦੇ ਅੰਦਰ ਘਰ ਕਰ ਜਾਵੇ ਨਾ, ਉਹ ਅਨਰਥ ਹੀ ਦਿੰਦੇ, ਦੇਤ ਕਹੀਏ ਦਿੰਦੇ, ਅਨਰਥ ਕਹੀਏ ਦੁੱਖ ਹੀ, ਦੇਤ ਕਹੀਏ ਦੇਣ ਵਾਲਾ। ਜਹਾਂ ਚਾਰ ਤਹ ਕਿਆ ਕਥਾ, ਕਹਿੰਦੇ ਇੱਕ ਹੀ ਹੋਵੇ, ਅਕੇਕ ਦਾ ਅਰਥ ਇੱਕ ਵੀ ਹੁੰਦਾ, ਇੱਕ ਦਿਨ ਇੱਕ ਇੱਕ, ਅਕੇਕ ਦਾ ਅਰਥ ਇੱਕ ਵੀ ਹੁੰਦਾ, ਇੱਕ ਵੀ ਕਹਿੰਦੇ ਕੋਲ ਹੋਵੇ ਮਨੁੱਖ ਦੇ, ਇੱਕ ਵੀ ਚੀਜ਼ ਹੋਵੇ, ਅਨਰਥ ਕਹੀਏ ਦੁੱਖ, ਦੇਤ ਕਹੀਏ ਦਿੰਦਾ, ਦੇਣ ਵਾਲਾ ਇੱਕ ਵੀ, ਇਹ ਵੈਰੀ ਚੌਵਾਂ ਵਿੱਚੋਂ ਇੱਕ ਵੀ ਹੋਵੇ ਤੇ। ਜਹਾਂ ਚਾਰ ਤਹ ਕਿਆ ਕਥਾ, ਕਹਿੰਦੇ ਪੰਡਿਤ ਹਰਦਿਆਲ ਜੀ, ਜਹਾਂ ਕਹੀਏ ਜਿੱਥੇ ਇਹ ਚਾਰ ਆ ਕੇ ਨਿਵਾਸ ਕਰ ਲੈਂਦੇ, ਵੀ ਜਵਾਨੀ ਵੀ ਹੋਵੇ, ਧਨ ਪੈਸਾ ਵੀ ਹੋਵੇ, ਅਵੇਕ ਅਗਿਆਨ ਵੀ ਹੋਵੇ, ਰੱਬਦਾ ਕਹੀਏ ਜਿਹੜੀ ਹੈ ਉਹ ਵਡਿਆਈ ਵੀ ਹੋਵੇ ਜਹਾਂ ਚਾਰ ਜਿੱਥੇ ਚਾਰ ਆ ਚੀਜ਼ਾਂ ਤਹਿ ਤਹਿ ਕਹੀਏ ਤਹਿ ਕਹੀਏ ਉੱਥੇ ਕਿਆ ਕਥਾ ਕਿਆ ਕਹੀਏ ਕੀ ਕਥਾ ਕਹੀਏ ਵਾਰਤਾ ਦੱਸੀ ਕਿਆ ਕਹੀਏ ਕੀ ਕਿਆ ਕਹੀਏ ਕਿਆ ਕਥਾ ਕਹਾਂ ਵਹਾਂ ਕੀ ਉੱਥੋਂ ਦੀ ਕੀ ਕਥਾ ਹੈ ਆਹੋ ਉੱਥੇ ਤਾਂ ਬਹੁਤ ਬੁਰਾ ਹਾਲ ਕਰ ਦੇਣਗੇ ਜਿੱਥੇ ਸਾਰੀਆਂ ਚੀਜ਼ਾਂ ਹਰਾ ਇਕੱਠੀਆਂ ਜਵਾਨੀ ਚੜ੍ਹੀ ਆ ਪੈਸਾ ਆ ਹੈਂ ਅਵਿਵੇਕ ਅਗਿਆਨ ਆ ਪ੍ਰਭਤਾ ਆ ਉੱਥੇ ਕੀ ਬਣ ਸਕਦਾ ਠੀਕ ਹੈ ਕਿ ਨਹੀਂ ਜਿੱਥੇ ਅਵਿਵੇਕ ਉੱਥੇ ਤਾਂ ਨਸ਼ਾ ਨੁਸ਼ਾ ਹੀ ਆਊਗਾ ਪੈਸਾ ਨਸ਼ਾ ਨੁਸ਼ਾ ਸਭ ਕੁਝ ਹੀ ਹੁੰਦਾ ਜਿਵੇਂ ਚਰਿੱਤਰਾਂ ਵਿੱਚ ਆਉਂਦੀ ਨਾ ਕਥਾ ਦਸਵੇਂ ਪਾਤਸ਼ਾਹ ਦੇ ਇੱਥੇ ਬਟਾਲੇ ਲੱਗ ਜਾਓ ਪਠਾਣ ਦੀ ਆਪਣੀ ਲੜਕੀ ਨਾਲ ਸੰਬੰਧ ਹੀ ਕਰ ਲੈਂਦੇ ਮਹਾਰਾਜ ਨੇ ਵੀ ਉੱਥੇ ਵਚਨ ਲਿਖੇ ਆ ਜਿੱਥੇ ਜੋ ਬਣਿਆ ਜਵਾਨੀ ਆ ਹਾਂਜੀ ਮਾਇਆ ਉੱਥੇ ਨਹੀਂ ਕੁਝ ਵੀ ਹੋ ਸਕਦਾ ਬਚੇ ਬਚਾਵੇ ਰਾਮ ਤਾਂ ਬਚੇ ਜੇ ਬਚਾਵੇ ਰਾਮ ਪਰਮੇਸ਼ੁਰ ਤਾਂ ਉਹ ਸਾਖੀ ਵੀ ਹੈਗੀ ਹੈ ਸੋਰਾ ਵਿਚਾਰ ਅੱਖਰੀ ਅਰਥੀ ਇੱਥੇ ਬਹੁਤ ਹੈ ਅੱਗੇ ਜਿਹੜਾ ਦੋਹਰਾ ਲਿਖਣ ਲੱਗੇ ਘੱਟ ਦੋਹੇ ਤਰੈ ਸੋਰ ਠੇ ਉਬੇ ਸਵਈਏ ਜਾਣ ਦੋਹਰਾ ਲਿਖਦੇ ਅੱਗੇ ਛੰਦਾਂ ਦੀ ਗਿਣਤੀ ਕਰਕੇ ਦੱਸਣ ਲੱਗੇ ਇਸ ਅਧਿਆਇ ਵਿੱਚ ਛੰਦ ਕਿੰਨੇ ਆ ਅੱਠਵੇਂ ਦੇ ਵਿੱਚ ਕਿਉਂਕਿ ਹਰ ਅਧਿਆਇ ਵਿੱਚ ਹੀ ਉਹ ਇੱਕ ਦੋਹਰੇ ਵਿੱਚ ਛੰਦਾਂ ਦੀ ਜਿਹੜੀ ਗਿਣਤੀ ਮਿਣਤੀ ਉਹ ਪੰਡਿਤ ਹਰਦਿਆਲ ਜੀ ਕਰਕੇ ਜਿਹੜੀ ਦੱਸਦੇ ਹੈ ਦੋਹਰਾ ਖੱਡ ਦੋਹੇ ਤਰੈ ਸੋਰ ਠੇ ਕਹਿੰਦੇ ਇਸ ਅਧਿਆਇ ਅੱਠਵੇਂ ਦੇ ਅੰਦਰ ਖੱਡ ਕਹੀਏ ਛੇ ਦੋਹੇ ਕਹੀਏ ਦੋਹਰੇ ਤਰੈ ਕਹੀਏ ਤਿੰਨ ਸੋਰ ਠੇ ਤਰੈ ਸੋਰ ਠੇ ਕਹੀਏ ਤਿੰਨ ਸੋਰ ਠੇ ਕਹਿੰਦੇ ਅੱਗੇ ਨੌ ਉਬੇ ਸਵਈਏ ਜਾਨ ਅਤੇ ਉਬੇ ਕਹੀਏ ਦੋ ਸਵਈਏ ਕਹੀਏ ਜਾਨ ਕਹੀਏ ਜਾਨਣਾ ਕਰੋ ਦੋ ਸਵਈਏ ਜਾਨਣਾ ਕਰੋ ਕਿੰਨੇ ਅੱਗੇ ਗਿਆਰਾਂ ਛੇ ਦੋਹਰੇ ਤਿੰਨ ਸੋਰ ਠੇ ਨੌ ਦੋ ਸਵਈਏ ਹੋ ਗਏ ਗਿਆਰਾਂ ਉਬੇ ਦੱਸ ਦੋ ਇੱਕ ਨਾਰਾਜ ਦੁਆਦਸ ਸਭ ਹੈ ਇੱਕ ਜਿਹੜਾ ਕਹਿੰਦੇ ਨਾਰਾਜ ਛੰਦ ਆਇਆ ਹੈ ਇਸ ਤਰ੍ਹਾਂ ਦੁਆਦਸ ਸਭੇ ਸਭੇ ਕਹੀਏ ਸਾਰੇ ਇਸ ਤਰ੍ਹਾਂ ਦੁਆਦਸ ਕਹੀਏ ਬਾਰਾਂ ਹੋ ਗਏ ਦੁਆ ਨਾਮ ਦੋ ਦਾ ਦਸ ਕਹੀਏ ਦਸ ਦਸ ਦੇ ਦੋ ਬਾਰਾਂ ਜਿਹੜੇ ਸਭ ਸਾਰੇ ਛੰਦ ਹੋ ਗਏ ਛੰਦਾ ਆਨੰਦ ਨਿਦਾਨ ਜੋ ਕਹੀਏ ਛੰਦਾ ਕਹੀਏ ਛੰਦ ਕੰਨਾਂ ਵਿੱਚੋਂ ਨਿਕਲ ਗਿਆ ਐੜਾ ਬਣ ਗਿਆ ਛੰਦ ਆਨੰਦ ਕਹਿੰਦੇ ਜੋ ਇਹ ਬਾਰਾਂ ਦੇ ਬਾਰਾਂ ਛੰਦ ਹੀ ਆ ਉਹ ਆਨੰਦ ਨੂੰ ਦੇਣ ਵਾਲੇ ਆਨੰਦ ਦਾ ਨਿਦਾਨ ਕਹੀਏ ਕਾਰਨ ਹਨ ਭਾਵ ਆਨੰਦ ਦੇਣ ਵਾਲੇ ਹਨ ਜੋ ਇਹ ਬਾਰਾਂ ਛੰਦ ਆ ਨਾ ਸਭ ਕਹੀਏ ਸਾਰੇ ਬਾਰਾਂ ਛੰਦ ਅੱਠਵੇਂ ਅਧਿਆਏ ਦੇ ਇਹ ਬਾਰਾਂ ਦੇ ਬਾਰਾਂ ਛੰਦ ਹੀ ਕੰਨਾਂ ਵਿੱਚ ਨਿਕਲ ਗਿਆ ਐੜਾ ਬਾਰਾਂ ਛੰਦ ਹੀ ਆਨੰਦ ਦੇ ਦੇਣ ਵਾਲੇ ਹਨ ਆਨੰਦ ਦਾ ਨਿਦਾਨ ਕਹੀਏ ਕਾਰਨ ਹਨ ਇਹ ਤਾਂ ਸ੍ਰੀ ਸਾਰ ਗਦਾਵਲੀ ਅਤੇ ਅਸ਼ਟਮ ਅਧਿਆਇ ਇਸੇ ਇਹ ਕਹੀਏ ਇੱਥੇ ਜੋ ਸ੍ਰੀ ਕੇਸ ਬਾਏ ਮਾਨ ਸ਼੍ਰੋਮਣੀ ਸਾਰ ਗਦਾਵਲੀ ਨਾਮੇ ਗ੍ਰੰਥ ਆ ਅਤੇ ਇਹ ਕਹੀਏ ਤਿਸ ਦਾ ਅਸ਼ਟਮ ਅੱਠਵਾਂ ਜਿਹੜਾ ਅਧਿਆਇ ਆ ਇਹਦੀ ਕਹੀਏ ਸਮਾਪਤ ਹੁੰਦਾ ਹੈ ਤਾਂ ਮੈਂ ਉਦਮ ਵਰਣਿਓ ਜੇ ਤੁਸੀਂ ਪੁੱਛੋ ਇਹ 'ਚ ਕੀ ਕਿਹਾ ਹੈ ਕਹਿੰਦੇ ਹੈ ਪੰਡਿਤ ਹਰਦਿਆਲ ਜੀ ਤਾਂ ਮੈਂ ਕਹੀਏ ਇਸ ਦੇ ਵਿੱਚ ਤਾਂ ਮੈਂ ਕਹੀਏ ਇਸ ਵਿੱਚ ਇਸ ਸਾਰ ਗਦਾਵਲੀ ਗ੍ਰੰਥ ਦੇ ਅੱਠਵੇਂ ਅਧਿਆਏ ਦੇ ਵਿੱਚ ਕਹਿੰਦੇ ਸਾਧ ਸੰਗਤ ਜੀ ਵਿਦਵਾਨੋ ਸੱਜਣੋ ਗੁਣੀ ਜਨੋ ਮੈਂ ਉਦਮ ਦਾ ਵਰਣਿਓ ਕਹੀਏ ਵਰਣਨ ਕੀਤਾ ਕਾਵਿ ਹਰਦਿਆਲ ਸੁਭਾਅ ਮੈਂ ਕਵੀ ਹਰਦਿਆਲ ਹਾਂ ਮੇਰਾ ਨਾਮ ਇਸ ਭਾਏ ਕਹੀਏ ਸ੍ਰੇਸ਼ਠ ਭਾਏ ਭਾਵਨਾ ਦੇ ਨਾਲ ਸ੍ਰੇਸ਼ਠ ਭਾਏ ਕਹੀਏ ਪ੍ਰੇਮ ਨੂੰ ਧਾਰਨ ਕਰਕੇ ਅੱਠਵਾਂ ਅਧਿਆਇ ਮੈਂ ਲਿਖਿਆ ਹੈ ਫੁੱਲਾਂ ਚੁੱਗਾਂ ਦੀ ਖਿਮਾ ਕਰਨੀ ਜੀ ਵਿਚਾਰਾਂ ਦੀ ਸਮਾਪਤੀ ਇਹ ਤਾਂ ਸ੍ਰੀ ਸਾਰ ਗਦਾਵਲੀ ਅਤੇ ਅਸ਼ਟਮ ਅਧਿਆਇ ਤਾਂ ਮੈਂ ਵਦਮ ਵਰਣਿਓ ਕਵਿ ਹਰਦਿਆਲ ਸੁਭਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਵੀ ਇਸ
ਤਾਂ ਮੈਂ ਉਦਮ ਵਰਣਿਓ ਚੰਗੇ ਮਾੜੇ ਉਦਮ ਦੋਨਾਂ ਦਾ ਮੈਂ ਕਥਨ ਕੀਤਾ ਹੈ। ਬੜੇ ਸੁਭਾਇਕ ਸ੍ਰੇਸ਼ਟ ਪ੍ਰੇਮ ਦੇ ਸਹਿਤ ਭੁੱਲਾਂ ਚੁਪਕਾਂ ਦੀ ਖੇਮਾਂ ਦੀ ਵਿਚਾਰਾਂ ਦੀ ਸਮਾਪਤੀ ਹੈ।